Satnam Tanuvase Guru हमारे दया करो किछ मेहर उपावो डोबदे पत्थर तारे जियड़ा अग्न बराबर तपे पीतर वगै काटी परनवत नानक हुकम पछाण सुख होवै दिन राति तू सुल्तान कहा हौ मिया तेरी कवन बदाई जो तू देहे सो कहा स्वामी मैं मूरख कहन ना जाय जो तू देहे सो कहा स्वामी मैं मूरख कहन ना जाय परम सम्मान योग दातार सतगुरु साहिब श्री गुरु ग्रंथ साहिब महाराज जी की पावन पवित्र हजूरी अंदर सुभाईमान होए बैठे गुरु सवारे सतसंगी जनों सतगुरु जी दे अमृत बचन सत्कार योग भाई साहब जी खुणी कीर्तन रूप विच सानू सरवण करा रहे सन। कल तक अरदास दे इना शब्दां दी विचार आपां कर चुके हां। चौंकियां झंडे बुंगे जुगो जुग अटल इस पावन पवित्र पहरे नू अरदास दे नू जदो आपां आरंभ कीता सी ते इस दी आरंभता विच शब्द ने सिखा नू सिखी दान इस समुचे सिखा दे लई मंगे हुए दान ने ते उना विच पहला दान मंगिया क्या सी सिखी दान फिर मंगिया केश दान रहत दान बबेक दान विशाह दान पुरुषा दान दाना सिर दान नाम दान फिर सिखा लई मंगिया गया श्री अमृतसर जी दे इशनान ते कल असी अपनिया संस्थावां अपनी आजादी दा प्रतीक निशान ਗੁਰਮਤ ਪ੍ਰਚਾਰ ਦੇ ਲਈ ਯੋਗਦਾਨ ਪਾਉਣ ਵਾਲੇ ਗੁੰਗੇ ਤੇ ਪ੍ਰਭੂ ਦੀ ਸਿਫਤ ਤੋਂ ਸਲਾਹ ਨਾਲ ਜੋੜਨ ਦੇ ਲਈ ਜਿਹੜੀਆਂ ਚੌਂਕੀਆਂ ਨੇ ਇਹਨਾਂ ਦੀ ਵਿਚਾਰ ਕੀਤੀ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਉਸ ਤੋਂ ਅੱਗੇ ਫਿਰ ਸਿੱਖ ਇੱਕ ਸ਼ਬਦ ਵਰਤਦਾ, ਦਾਤਾ ਇਹ ਮੇਰ ਕਰੀ ਧਰਮ ਕਾ ਜੈਕਾਰ। ਧਰਮ ਦਾ ਜੈਕਾਰਾ ਹੋਵੇ, ਧਰਮ ਦੀ ਜੈ ਜੈਕਾਰ ਹੋਵੇ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਆਓ ਅੱਜ ਅਸੀਂ ਸਿਰਫ ਇਸ ਪਵਿੱਤਰ ਬਚਨ ਨੂੰ ਵਿਚਾਰਨਾ ਹੈ ਕਿ ਧਰਮ ਕਾ ਜੈਕਾਰ ਕੀ ਹੈ। ਜੈਕਾਰ ਦਾ ਅਖਰੀ ਅਰਥ ਆਪਾਂ ਬੋਲ ਬਾਲਾ ਕਰਾਂਗੇ ਕਿ ਧਰਮ ਦਾ ਬੋਲ ਬਾਲਾ ਹੋਵੇ, ਧਰਮ ਦੀ ਜੈ ਹੋਣੀ ਚਾਹੀਦੀ ਹੈ। ਆਓ ਉਹ ਧਰਮ ਦਾ ਜੈਕਾਰ ਕੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਝ ਆਧਾਰਨਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਰਜ ਕਰਨੀਆਂ ਨੇ। ਆਪ ਇਕਾਗਰਤਾ ਦੀ ਦਾਤ ਇਸੇ ਤਰ੍ਹਾਂ ਬਖਸ਼ ਲਈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਸਾਨੂੰ ਕਹਿਣ ਔਰ ਸੁਣਨ ਵਾਲਿਆਂ ਨੂੰ ਅੰਦਰ ਦਾ ਟਿਕਾ ਬਖਸ਼ਣ, ਪ੍ਰੇਮ ਭਾਵਨਾ ਇਕਾਗਰਤਾ ਦੀ ਦਾਤ ਬਖਸ਼ ਕੇ ਸਤਿਗੁਰੂ ਇਸ ਪਵਿੱਤਰ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਕਰੋ ਕਿਰਪਾਲਤਾ ਸਾਧ ਸੰਗਤ, ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਹਜ਼ੂਰ ਨੇ ਧਰਮ ਦੀ ਜੈਕਾਰ ਸੰਬੰਧੀ ਅਨੇਕਾਂ ਪੱਖਾਂ ਤੋਂ ਚਾਨਣਾ ਪਾਇਆ ਹੈ। ਪਹਿਲੀ ਬੇਨਤੀ ਹੈ ਕਿ ਗੁਰਮਤਿ ਅਨੁਸਾਰ ਧਰਮ ਹੈ ਕੀ ਹੈ, ਧਰਮ ਦੀ ਕੀ ਪਰਿਭਾਸ਼ਾ ਹੈ। ਇਸ ਦਾ ਉੱਤਰ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਕੇਵਲ ਇੱਕ ਤੁਕ ਵਿੱਚ ਦਿੱਤਾ ਹੈ। ਤੈਨੂੰ ਥੋੜਾ ਜਿਹਾ ਆਪਾਂ ਵਿਸਤਾਰ ਨਾਲ ਗੁਰਮਤਿ ਸ਼ਬਦ ਦੀ ਰੋਸ਼ਨੀ ਵਿੱਚ ਵਿਚਾਰਨਾ ਹੈ। ਅਸਲ ਵਿੱਚ ਧਰਮ ਹੈ ਕੀ ਤੇ ਸਾਹਿਬ ਨੇ ਸ਼ਬਦ ਵਰਤੇ ਨੇ ਏਕੋ ਧਰਮ ਦ੍ਰਿੜੈ ਸੱਚ ਕੋਈ। ਇੱਕ ਤੁਕ ਵਿੱਚ ਦੱਸ ਦਿੱਤਾ ਤੇ ਕਹਿਣ ਲੱਗੇ ਗੁਰਮਤਿ ਦੇ ਅਨੁਸਾਰ ਧਰਮ ਕੇਵਲ ਇੱਕ ਹੈ ਤੇ ਮਹਾਰਾਜ ਉਹ ਧਰਮ ਕੀ ਏ। ਕਹਿਣ ਲੱਗੇ ਦ੍ਰਿੜੈ ਸੱਚ ਕੋਈ। ਜਿਸ ਬੰਦੇ ਨੇ ਆਪਣੇ ਅੰਦਰ ਸੱਚ ਨੂੰ ਦ੍ਰਿੜ ਕਰਾਰ ਕਰ ਲਿਆ ਹੈ, ਸੱਚ ਜਾਣੋ, ਉਹ ਹੀ ਬੰਦਾ ਧਰਮੀ ਹੈ। ਤੇ ਧਰਮ ਦੀ ਪਰਿਭਾਸ਼ਾ ਹੀ ਇਹ ਵੇ ਕਿ ਜਿਸ ਦੇ ਅੰਦਰ ਸੱਚ ਦ੍ਰਿੜ ਹੋ ਜਾਏ। ਏਕੋ ਧਰਮ ਦ੍ਰਿੜ ਹੈ ਸੱਚ ਕੋਈ। ਜਿਹਦੇ ਅੰਦਰ ਵੀ ਤੇ ਸੱਚ ਪੈਦਾ ਹੋ ਜਾਏ, ਫਿਰ ਇੱਥੇ ਨਾਲ ਕੋਈ ਸ਼ਰਤ ਨਹੀਂ ਲਾਈ। ਕੋਈ ਦਾ ਅਰਥ ਹੈ ਕੋਈ ਵੀ ਬੰਦਾ, ਜਿਸ ਬੰਦੇ ਦੇ ਅੰਦਰ ਮਰਜ਼ੀ ਇਹ ਸੱਚ ਦ੍ਰਿੜ ਹੋ ਜਾਏ, ਅਸਲ ਵਿੱਚ ਉਹ ਧਰਮੀ ਹੈ। ਉਸ ਤੋਂ ਅੱਗੇ ਮੈਂ ਹੋਰ ਇੱਕ ਬੇਨਤੀ ਕਰਾਂ ਕਿ ਧਰਮ ਕਾ ਜੈਕਾਰ ਕੇਵਲ ਸਿੱਖੀ ਦੇ ਨਾਲ ਨਾ ਸਮਝਿਓ। ਧਰਮ ਸ਼ਬਦ ਇੰਨਾ ਡੂੰਘਾ, ਇੰਨਾ ਵਿਸ਼ਾਲ ਹੈ ਤੇ ਹੋਇਆ ਕੀ ਹੈ, ਕਈ ਵਾਰੀ ਇਸ ਸ਼ਬਦ ਦੀ ਕੱਟੜਤਾ ਸੰਕੀਰਨਤਾ ਦੇ ਨਾਲ ਜਦੋਂ ਆਪਣੀ ਮਤ ਨੂੰ ਸਾਹਮਣੇ ਰੱਖ ਕੇ ਵਿਆਖਿਆ ਕੀਤੀ ਗਈ ਤੇ ਕਈ ਲੋਕ ਧਰਮ ਸ਼ਬਦ ਤੋਂ ਨਫ਼ਰਤ ਕਰਕੇ ਦੂਰ ਜਾਣ ਲੱਗ ਪਏ। ਸਤਿਗੁਰੂ ਨੂੰ ਪੁੱਛੀਏ ਧਰਮ ਹੈ ਕੀ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਦੋ ਤੁਕਾਂ ਵਿੱਚ ਕਿਹਾ, ਜਿਹਨੂੰ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਪੜ੍ਹਨੇ ਹਾਂ ਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ। ਸਭ ਤੋਂ ਸ੍ਰੇਸ਼ਟ ਧਰਮ ਕੀ ਹੈ? ਹਰ ਕੋ ਨਾਮ ਜਪ ਨਿਰਮਲ ਕਰਮ। ਸੱਚ ਜਾਣੋ, ਨਾਮ ਜਪਣਾ ਤੇ ਨਿਰਮਲ ਕਰਮ ਕਰਨੀ ਤਾਂ ਸੱਚ ਨੂੰ ਦ੍ਰਿੜ ਕਰਨਾ ਹੈ। ਗੁਰੂ ਨਾਨਕ ਸਾਹਿਬ ਫੁਰਮਾ ਰਹੇ ਨੇ ਕਿ ਏਕੋ ਧਰਮ ਦ੍ਰਿੜ ਹੈ ਸੱਚ ਕੋਈ। ਗੁਰੂ ਅਰਜਨ ਸਾਹਿਬ ਮੇਰ ਕਰ ਰਹੇ ਨੇ ਕਿ ਹਰ ਕੋ ਜਾ ਨਾਮ ਜਪ ਨਿਰਮਲ ਕਰਮ। ਹੁਣ ਅਸੀਂ ਅੱਜ ਦੇਖਦੇ ਹਾਂ ਧਰਮ ਅਨੇਕਾਂ ਦੁਨੀਆਂ ਵਿੱਚ ਨੇ। ਅਸੀਂ ਅਕਸਰ ਇਹ ਸ਼ਬਦ ਵਰਤਨੇ ਹਾਂ ਕਿ ਅਨੇਕਾਂ ਧਰਮ ਨੇ ਦੁਨੀਆਂ ਵਿੱਚ, ਤੇ ਜਦੋਂ ਅਸੀਂ ਆਪਣੀਆਂ ਉਂਗਲਾਂ ਤੇ ਖਾਸ ਖਾਸ ਗਿਣਨੇ ਹੋਣ ਤੇ ਸ਼ਬਦ ਸ਼ੁਰੂ ਕਰਾਂਗੇ, ਈਸਾਈ ਨੇ, مسلمان نے، ہندو نے، سکھ نے، مسائی نے، یہودی نے، انہاں نو آپاں مین خاص کر کے گنتی وچ لے لینے ہیں، پر تن گرو نانک صاحب جی دا ترم سبندی ایک نظریہ تک دیکھو، اینی وشالتا، کوئی سنکیرنتا نہیں، کوئی دیوار نہیں۔ حضور نے جدو ترم دی ویاخیا کیتی تے ایک سوہلا صاحب ایک شبد آپ روز پڑھ دے، او شبد میرے گرو نانک صاحب جی دا اچارن کیتا ہے۔ دراصل او شبد گرو گرنتھ صاحب ایک دو وری آیا ہے، ایک وری تا سوہلا صاحب جی دی پوتر بانی ویچ، تے دوجی وری اسی انہوں گرو گرنتھ صاحب دے راگ آسا ویچ پڑھنے، تے وشے تو دور نہیں جانا۔ ترم کا جے کا، ترم دی جے جے کار ہوئے، ترم دی بول بالا ہوئے، صاحب تن گرو نانک صاحب جی نے او دے وچ ویاخیا کیتی ہے۔ یہ شبد اسی پڑھنے ہاں کہ چھ کار، چھ گر، چھ اپدیش، گر گر ایکو ویش انیک، بابا جے کر کرتے کیرت ہوئے، سو کر راکھ وڈائی توئے، وشوے چسیاں کڑیاں پیرا تھتی واری، ماں ہووا سورج ایکو رت انیک، نانک کرتے کے کہتے ویش۔ ہوں دیکھو اپنی مرضی نال نہیں، گرو شبد دی روشنی وچ شبد دی ویاخیا کریے، میرا خیال سارے اندر دی سنکیرنتا ضرور ٹوٹے گی۔ بےنتی کراں، گرمت انسار دھرم دی کی جائے جائے کار ہے؟ حضور نے تے جدو شبد اچارن کیتا ہے تے ایدا پاب کیول ایک دھرم نال سبندت نہ سمجھیو۔ اسی پڑھنے چھ کار، ایدا ارتھ چھ شاستر، اگے پھر پڑھنے چھ گر، چھ گر دا ارتھ انہاں چھ شاستراں دے رچیتا، انہاں دے رچن والے رشی۔ گر دا ارتھ کران گے گرو، استاد یا رشی۔ چھ کار، چھ گر، چھ اپدیش، تے انہاں چھیاں دے اپدیش بھی آپو اپنے، چھ شاستر نے، چھ انہاں دے گرو نے، چھ انہاں دے اپدیش نے۔ نال صاحب کہندے نے اے کدی نہ بھلی کہ گر گر ایکو، انہاں ساریاں دا جڑا شرومنی گرو ہے وہ ایکو دا ارتھ ہے ایک کیول پرماتما ہے۔ پاویں چھ رشیاں نے چھ شاستر اچارن کیتے نے، چھیاں دے سدھانت وکھرے وکھرے نے، پر انہاں چھیاں دے اتے جڑا بیٹھا ہے گر گر ایکو، ایک پرماتما ہے، تے او دے انیکاں جڑے نے اے ویش نے، او دے لباس نے۔ چھ کار، چھ گر، چھ اپدیش، گر گر ایکو ویش انیک۔ ہن اس تو اگلی توک ہے، میں کہنا ستگرو دا اے شبد پڑھیے تے ایہو جہاں گرمت دے سدھانت وچ، ایوں کہہ لو دنیا وچ جے کتے سرب سانجی والتا تے ایک پرماتما دی ایک دھرم دی گل پڑھنی ہوے تے اس شبد وچ پڑھ لئیے۔ رہاؤ دی توکے بابا جے کر کرتے کیرت ہوئے، اسے گھر دا ارتھ کران گے گرنتھ، کیونکہ گل شاستراں دی چلدی پئی ہے تے کلا اس شبد نو شاستراں نال نہ جوڑیے۔ میں کہنا کوئی بھی دنیا دا دھرم گرنتھ ہے، پاویں بائبل بھی ہے، پاویں قرآن بھی ہے، انجیل ہے، توریت ہے، زنبور ہے، گیتا دی گل کردے نے، رمائن دی گل کردے نے، ویداں دی گل کیتی جاندی ہے۔ حضور کہندے نے بابا ہے میرے پرماتما جے کر کرتے کیرت ہوئے، جس گرنتھ وچ بھی کرتے تیرے سچ دی ویاخیا ہے، سو کر راکھ وڈائی توئے، اس گرنتھ دا بول بالا کری، بس یہی تیری وڈیائی ہے کہ اس گرنتھ نو لکھ لیں، سچ جانو جس گرنتھ وچ، جس پوتھی وچ، جس تھان تے ایک رب دی گل ہوئے، سچ دی گل ہوئے۔ صاحب کہندے نے اس گرنتھ نو رکھی اے دھرم دا جیکار ہوئے گا۔ میں اگے عرض کرنی، پھر ستگرو نو پوچھیا اے کیویں ہو گیا جی؟ دیکھو جی دھرم تا وکھرے وکھرے نے، سوال اج اٹھے گا مسلمان نے، عیسائی نے، ہندو نے، اے نیکاں ناں نے، پھر سارے اک کیویں جی؟ میرے دھن گرو نانک صاحب کہندے نے کہ دیکھو بندیاں، کسے نو سوج گھٹ مل گئی، کسے نو ودھ مل گئی، کسے نو سمجھ چھتی پی گئی، کسے نو دیر نال پی گئی۔ جے تو اے کہیں بھی ایک پرماتما تے اینے دھرم نے تے اے ساریاں دا مالک ایک ہے، اے کیویں منیے؟ ਉੱਥੇ ਸਤਿਗੁਰੂ ਨੇ ਫਿਰ ਉਦਾਹਰਣ ਦਿੱਤੀ ਹੈ, ਇਹ ਤੁਕਾਂ ਤੁਸੀਂ ਰੋਜ਼ ਪੜ੍ਹਦੇ ਹੋ, ਵਿਸਵੇ ਚਸਿਆਂ ਘੜੀਆਂ ਪੈਰਾਂ ਥਿੱਤੀ ਬਾਰੀ ਮਾਂ ਹੋਵਾਂ ਸੂਰਜ ਏਕੋ ਰੁੱਤ ਅਨੇਕ। ਹੁਣ ਇਸ ਤੁਕ ਵਿੱਚੋਂ ਅਰਥ ਸਾਨੂੰ ਮਿਲ ਜਾਂਦੇ ਨੇ ਕਿ ਸਾਰਿਆਂ ਦਾ ਧਰਮ ਸੱਚ ਜਾਣੋ, ਇੱਕ ਸੱਚ ਪਰਮਾਤਮਾ ਨੂੰ ਦ੍ਰਿੜ ਕਰਨਾ ਹੈ। ਉਦਾਹਰਣ ਕੀ, ਹੁਣ ਵਿਸਵੇ ਕੀ, ਉੱਥੇ ਪਾਠ ਵਿਸਵੇ ਵਾਹਵੇ ਨਾਲ ਖੀਰ ਤੇ ਵਾਹਵਾ ਵਿਸਵੇ ਨਹੀਂ, ਵਿਸਵੇ। ਹੁਣ ਵਿਸਵੇ ਕੀ ਨੇ, ਚਸੇ ਕੀ ਨੇ, ਘੜੀਆਂ ਕੀ ਨੇ, ਪੈਰ ਕੀ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਜਦੋਂ ਇਹਦੀ ਵਿਆਖਿਆ ਕਰਾਂਗੇ ਤੇ ਸਾਨੂੰ ਇਹਨਾਂ ਸ਼ਬਦਾਂ ਨੂੰ ਪੜਚੋਲਣਾ ਪਏਗਾ, ਇਹ ਸ਼ਬਦ ਕੀ ਨੇ, ਇਹਨਾਂ ਦਾ ਭਾਵ ਕੀ। ਵਿਸਵੇ ਚਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ। ਹੁਣ ਜਦੋਂ ਅਸੀਂ ਸਮੇਂ ਨੂੰ ਤੱਕਦੇ ਹਾਂ ਤੇ ਸ਼ਬਦ ਅਸੀਂ ਵਰਤਨੇ ਹਾਂ ਕਿ ਇੱਕ ਘੰਟੇ ਦੇ ਅੰਦਰ 60 ਮਿੰਟ ਨੇ, ਇੱਕ ਮਿੰਟ ਦੇ ਵਿੱਚ 60 ਸੈਕਿੰਡ ਨੇ। ਪਰ ਜਦੋਂ ਪੁਰਾਤਨ ਸਮੇਂ ਸਾਡੀ ਜਿਸ ਧਰਤੀ ਤੋਂ ਅਸੀਂ ਆਏ ਹਾਂ, ਬਜ਼ੁਰਗ ਸਮੇਂ ਦੀ ਗੱਲ ਕਰਦੇ ਸਨ, ਉਦੋਂ ਵਿਸਵੇ ਚਸਿਆਂ ਘੜੀਆਂ ਪੈਰਾਂ ਥਿੱਤਾਂ ਤੇ ਵਾਰਾਂ ਰਹੀ ਗੱਲ ਹੁੰਦੀ ਸੀ। ਹੁਣ ਵਿਸ਼ੇ ਕੀ ਨੇ, ਸਿਆਣੇ ਕਹਿੰਦੇ ਨੇ ਕਿ ਜਿਹੜੀ ਆਪਾਂ ਅੱਖ ਚਮਕਨੇ ਆ, ਕਈ ਵਾਰੀ ਸੁਬੈਕਨ ਆਪਣੇ ਆਪ, ਇੱਕ ਪਰਮਾਤਮਾ ਨੇ ਐਸੀ ਖੇਡ ਵਰਤਾਈ ਹੈ ਹਰ ਬੰਦੇ ਦੀ, ਜਦੋਂ ਅਸੀਂ ਅੱਖ ਚਮਕਨੇ ਆ ਤੇ ਕਿੰਨੀ ਕੁ ਦੇਰ ਲੱਗਦੀ ਹੈ। ਕਹਿੰਦੇ ਨੇ ਅੱਖ ਦੇ 15 ਫੋਰ ਜਿਹੜੇ ਨੇ, ਇਹ ਇੱਕ ਵਿਸ਼ਾ ਹੁੰਦਾ ਹੈ। 15 ਵਾਰੀ ਅੱਖ ਚਮਕੀ ਜਾਏ ਆਪਣੇ ਆਪ ਨਹੀਂ, ਸੁਬੈਕਨ ਜੋ ਪਰਮਾਤਮਾ ਨੇ ਬੰਤਰ ਬਣਾਈਏ, 15 ਵਾਰੀ ਅੱਖ ਦੇ ਫੋਰ ਜਿਹੜੇ ਨੇ ਉਹ ਇੱਕ ਵਿਸ਼ਾ ਹੈ। 15 ਵਿਸ਼ੇ ਹੋਣ, ਇਹਨੂੰ ਅੱਗੇ 15 ਨਾਲ ਫਿਰ ਜ਼ਰਬ ਕਰ ਲਈਏ, 15 ਵਿਸ਼ਿਆਂ ਦਾ ਬਣਦਾ ਹੈ ਇੱਕ ਚਸਾ, 30 ਚਸਿਆਂ ਦਾ ਬਣਦਾ ਹੈ ਇੱਕ ਪਲ, 60 ਪਲਾਂ ਦੀ ਬਣਦੀ ਹੈ ਇੱਕ ਘੜੀ, 7.5 ਘੜੀਆਂ ਦਾ ਬਣਦਾ ਹੈ ਇੱਕ ਪੈਰ, 4 ਪੈਰਾਂ ਦਾ ਦਿਨ ਤੇ 4 ਪੈਰਾਂ ਦਾ ਰਾਤ, 8 ਪੈਰਾਂ ਦੇ ਦਿਨ ਤੇ ਰਾਤ ਬਣਦੇ ਨੇ, 7 ਵਾਰਾਂ ਦਾ ਬਣਦਾ ਹੈ ਇੱਕ ਹਫ਼ਤਾ, 15 ਥਿੱਤਾਂ ਨੇ ਮਹੀਨੇ ਦੇ ਦਿਨ, ਫਿਰ ਅਸੀਂ ਗਿਣਦੇ ਹਾਂ ਕਿਤੇ 30 ਜਾਂ 31, 6 ਰੁੱਤਾਂ ਨੇ। ਗੁਰੂ ਸਾਹਿਬ ਕਹਿੰਦੇ ਨੇ ਕਦੀ ਇਸ ਗੱਲ ਨੂੰ ਤੂੰ ਸੋਚਿਆ ਨੀ, ਸੂਰਜ ਇੱਕ ਹੈ ਸਮੇਂ ਦਾ, ਰੁੱਤ ਦਾ, ਇਹ ਸੰਬੰਧ ਸੂਰਜ ਦੇ ਨਾਲ ਹੈ। ਜੇ ਇੱਕ ਸੂਰਜ ਦੇ ਵਿੱਚ ਵਿਸਵੇ ਵੀ ਸਮੇਂ ਦੇ ਗਿਣੇ ਜਾਂਦੇ ਨੇ, ਘੜੀਆਂ ਵੀ ਗਿਣੀਆਂ ਜਾਂਦੀਆਂ ਨੇ, ਪੈਰ ਵੀ ਗਿਣੇ ਜਾਂਦੇ ਨੇ, 7 ਵਾਰ ਵੀ ਗਿਣੇ ਜਾਂਦੇ ਨੇ, ਇੱਥੇ ਸੱਜਣਾ ਮਹੀਨੇ ਦੇ ਦਿਨ ਤੇ 15 ਥਿੱਤਾਂ ਵੀ ਗਿਣੀਆਂ ਜਾਂਦੀਆਂ ਨੇ। ਇਹਨੂੰ ਚਸੇ ਤੋਂ ਸ਼ੁਰੂ ਕਰੇ, ਵਿਸੇ ਤੋਂ ਸ਼ੁਰੂ ਕਰੇ ਤੇ ਇਹ ਸਮਾਂ ਸਦੀਆਂ ਤੱਕ ਜਾਂਦਾ ਹੈ। ਪਰ ਇਹ ਸਾਰੇ ਦਾ ਵਿਸਤਾਰ, 6 ਰੁੱਤਾਂ ਉਸ ਧਰਤੀ ਤੇ ਆਉਂਦੀਆਂ ਨੇ ਜਿੱਥੋਂ ਅਸੀਂ ਆਏ, 6 ਰੁੱਤਾਂ ਨੇ। ਪਰ ਸਤਿਗੁਰੂ ਕਹਿੰਦੇ ਨੇ ਮੈਨੂੰ ਇੱਕ ਗੱਲ ਦੱਸੀ ਕਿ ਜਦੋਂ ਵਿਸ਼ਵੇ ਹੁੰਦਾ ਅੱਖ ਚਮਕਣਾ, ਉਦੋਂ ਸੂਰਜ ਬਦਲ ਕੇ ਕੋਈ ਹੋਰ ਆ ਜਾਂਦਾ। ਮੇਰੀ ਬੇਨਤੀ ਨੂੰ ਸਰਵਣ ਕਰਿਓ, ਜਿਹੜੀ ਅਰਜ਼ ਕਰਨੀ ਚਾਹੁੰਦਾ ਇਹਦੀ ਸਾਨੂੰ ਸਮਝ ਪੈ ਜਾਏ ਤੇ ਮੇਰਾ ਖਿਆਲ ਹੈ ਬਾਬੇ ਨਾਨਕ ਦੇ ਘਰ ਵਿੱਚ ਧਰਮ ਦੀ ਵਿਆਖਿਆ ਦੀ ਸਮਝ ਪੈ ਜਾਏਗੀ। ਜਦੋਂ ਆਪਾਂ ਅੱਖ ਚਮਕਣੇ ਆ, ਜੇ ਕਹੀਏ ਵੀ ਮੈਂ ਅੱਖ ਚਮਕੀ ਤੇ ਸੂਰਜ ਹੋਰ ਸੀ, ਦੂਜੇ ਨੇ ਅੱਖ ਚਮਕੀ ਤੇ ਸੂਰਜ ਹੋਰ ਹੈ, ਦੇਖੋ ਭਾਵੇਂ ਜਿਤਨੇ ਮਰਜ਼ੀ ਇਨਸਾਨ ਅੱਖਾਂ ਦੇ ਫੋਰ ਅੱਖਾਂ ਚਮਕਣ, ਅੱਖ ਚਮਕਦਿਆਂ ਵੀ ਸੂਰਜ ਹੋਵੇ ਵਿਸ਼ੇ ਨੇ। ਜਦੋਂ ਉਹਦੇ ਬਣਦੇ ਨੇ ਚਸੇ, ਉਦੋਂ ਵੀ ਸੱਚ ਜਾਣੋ ਉਸੇ ਸੂਰਜ ਨੇ ਟਿਕਣਾ। ਜਦੋਂ ਥਿੱਤਾਂ ਵਾਰ ਪੈਰ ਮਕੀਨੇ ਬਣਦੇ ਨੇ, ਉਦੋਂ ਵੀ ਸੂਰਜ ਉਹ ਹੈ। ਜਦੋਂ ਸਰਦੀ ਆਉਣੀ ਹੈ ਉਦੋਂ ਵੀ ਸੂਰਜ ਇਹੀ ਰਹਿਣਾ, ਗਰਮੀ ਆਉਣੀ ਹੈ ਉਦੋਂ ਵੀ ਸੂਰਜ ਇਹੀ ਰਹਿਣਾ, ਬਸੰਤ ਆਉਣੀ ਹੈ ਤੇ ਸੂਰਜ ਇਹੀ ਚਮਕਣਾ ਹੈ, ਗ੍ਰੀਸ਼ਮ ਰੁੱਤ ਆਉਣੀ ਹੈ ਤੇ ਸੂਰਜ ਇਹੀ ਰਹਿਣਾ, ਵਰਖਾ ਰੁੱਤ ਆਉਣੀ ਹੈ ਤੇ ਸੂਰਜ ਇਹੀ ਰਹਿਣਾ, ਹਿਮਕਰ ਰੁੱਤ ਆਉਣੀ ਹੈ ਤੇ ਸੂਰਜ ਇਹੀ ਰਹਿਣਾ। ਸੂਰਜ ਇੱਕ ਰਹੇਗਾ, ਸਮੇਂ ਦੀ ਗਿਣਤੀ ਤੇ ਰੁੱਤਾਂ ਚੇਂਜ ਹੁੰਦੀਆਂ ਰਹਿਣਗੀਆਂ ਸੱਜਣਾ। ਜਿਵੇਂ ਇੱਕ ਸੂਰਜ ਨਾਲ 6 ਰੁੱਤਾਂ, 12 ਮਹੀਨੇ, 15 ਥਿੱਤਾਂ, 7 ਵਾਰ, 8 ਪੈਰ ਚੱਲਦੇ ਪਏ ਨੇ, ਇਹ ਕਦੀ ਵੀ ਭੁੱਲੀ ਨਾ, ਕੋਈ ਘੱਟ ਜਾਣਦਾ ਕੋਈ ਵੱਧ ਜਾਣਦਾ, ਸੂਰਜ ਇੱਕ ਹੈ, ਰੁੱਤਾਂ ਅਨੇਕਾਂ ਨੇ, ਪਰਮਾਤਮਾ ਇੱਕ ਨੇ ਤੇ ਸੱਚ ਜਾਣੀ ਉਸ ਪਰਮਾਤਮਾ ਦੀ ਗੱਲ ਕਰਨ ਵਾਲੇ ਅਨੇਕਾਂ ਨੇ, ਅਨੇਕਾਂ ਹੋ ਕੇ ਵੀ ਫਿਰ ਉਹ ਇੱਕ ਦੇ ਵਿੱਚ ਲੀਨ ਹੋ ਜਾਂਦੇ। ਧਰਮ ਕੀ ਹੈ, 6 ਤਾਰ, 6 ਗੁਰ, 6 ਉਪਦੇਸ਼, ਗੁਰ ਗੁਰ ਏਕੋ ਵੇਸ਼ ਅਨੇਕ, ਬਾਬਾ ਜੈ ਕਰ ਕਰ ਤੇ ਕੀਰਤ ਹੋਏ, ਸੋ ਕਰ ਰਾਖ ਵਧਾਈ ਤੋਹੇ, ਵਿਸਵੇ ਚਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ, ਸੂਰਜ ਏਕੋ ਰੁੱਤ ਅਨੇਕ, ਇਹਨਾਂ ਨਿੰਦੀ ਨਾ ਕਿਸੇ ਨੂੰ, ਨਾਨਕ ਕਰਤੇ ਕੇ ਕੇਤੇ ਵੇਸ਼, ਉਹਦੇ ਅਨੇਕਾਂ ਵੇਸ਼ ਨੇ। ਹੁਣ ਇਸ ਤੋਂ ਅੱਗੇ ਅਸੀਂ ਚੱਲੀਏ ਕਿ ਧਰਮ ਕੇ ਜੈਕਾਰ ਦੀ ਗੱਲ ਕਰਦੇ ਹਾਂ, ਕਿਹੜੇ ਕਿਹੜੇ ਧਰਮ ਦੀ ਜੈਕਾਰ ਹੋਣੀ ਚਾਹੀਦੀ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਧਰਮ ਤੇ ਅਧਰਮ ਦੀ ਵਿਆਖਿਆ ਕੀਤੀ। ਅਸੀਂ ਧਰਮ ਦਾ ਜੈਕਾਰ ਕੱਲਾ ਰੂਹਾਨੀਅਤ ਨਾਲ ਨਹੀਂ, ਧਰਮ ਦਾ ਅਰਥ ਗੁਣ ਵੀ ਨੇ, ਧਰਮ ਦਾ ਅਰਥ ਸੁਭਾਅ ਵੀ ਏ। ਤੇ ਗੁਰਮੁਖੋ, ਜਦੋਂ ਕੇਵਲ ਬਾਹਰ ਦੀਆਂ ਗੱਲਾਂ ਤੇ ਬਾਹਰ ਦੇ ਫੋਕੇ ਪਹਿਰਾਵੇ ਰਹਿ ਜਾਣ, ਅੰਦਰੋਂ ਸੱਚ ਚਲਾ ਜਾਏ, ਉਹ ਕਈ ਵਾਰੀ ਧਰਮ ਦੀ ਪਰਿਭਾਸ਼ਾ, ਧਰਮ ਦੇ ਚੋਲੇ ਥੱਲੇ ਵੀ ਅਧਰਮ ਹੁੰਦਾ ਹੈ। ਆਓ, ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਜਾਣਾ, ਕਿਉਂਕਿ ਅੱਜ ਵਿਸ਼ਾ ਕੁਝ ਇਹੋ ਜਿਹਾ ਸੀ ਕਿ ਧਰਮ ਕੀ ਜੈਕਾਰ, ਕਿਹੜੇ ਧਰਮ ਦੀ ਜੈਕਾਰ। ਹਜ਼ੂਰ ਦੇ ਵੇਲੇ ਦੋ ਧਰਮ ਉਸ ਧਰਤੀ ਤੇ ਸਨ। ਫਿਰ ਮੈਂ ਬੇਨਤੀ ਕਰਦੇ ਹਾਂ, ਜੇ ਬਾਹਰੋਂ ਕੇਵਲ ਲਿਬਾਸ ਹੈ ਧਰਮ ਦੀ ਸ਼ਬਦਾਵਲੀ ਹੈ, ਬਾਹਰੋਂ ਗਿਆਨ ਧਰਮ ਦਾ ਹੈ, ਅੰਦਰ ਸਾਡੇ ਧਰਮ ਦੇ ਗੁਣ ਨਹੀਂ, ਸੱਚ ਨਹੀਂ। ਤੇ ਗੁਰਮੁਖੋ, ਇਸ ਤਰ੍ਹਾਂ ਜਿਵੇਂ ਇੱਕ ਮੁਰਦੇ ਦੇ ਉੱਤੇ ਰੇਸ਼ਮੀ ਕੱਪੜੇ ਸਵਾ ਕੇ ਪਾ ਦਿੱਤੇ ਹੋਣ, ਜਿੰਨੇ ਮਰਜ਼ੀ ਕੀਮਤੀ ਪਾਏ ਹੋਣ ਕੱਪੜੇ, ਪਰ ਮੁਰਦੇ ਦੀ ਬਦਬੋ ਦੱਸੇਗੀ ਅਸਲ ਵਿੱਚ ਇਹ ਜਿੰਦਾ ਨਹੀਂ, ਮਰ ਚੁੱਕਾ। ਉਦੋਂ ਅਧਰਮ ਹੁੰਦਾ ਕਿ ਜਦੋਂ ਉੱਤੋਂ ਲਿਬਾਸ ਰਹਿ ਜਾਏ, ਅੰਦਰੋਂ ਇੱਕੋ ਧਰਮ ਦਿਲੜਾ ਸੱਚ ਕੋਈ, ਅੰਦਰੋਂ ਧਰਮ ਚਲਾ ਜਾਏ। ਗੁਰੂ ਸਾਹਿਬ ਦੇ ਬਾਰੇ ਭਾਈ ਗੁਰਦਾਸ ਹੋਣਾ ਨੇ ਬਹੁਤ ਸੋਹਣੇ ਬਚਨ ਕਹੇ ਨੇ, ਹਜ਼ੂਰ ਨੇ ਆਪ ਬਾਣੀ ਵਿੱਚ ਕਿਹਾ ਤੇ ਅੱਗੇ ਅਰਜ਼ ਕਰਾਂਗਾ। ਮੁਸਲਮਾਨ ਵੀਰ ਮੇਰਿਆ, ਤੇਰੇ ਧਰਮ ਦੀ ਜੈਕਾਰ ਹੋਵੇ, ਪਰ ਗੁਰਮਤ ਦੇ ਨਜ਼ਰੀਏ ਨਾਲ ਤੱਕੀ ਤੇਰਾ ਧਰਮ ਕੀ ਹੈ। ਹਿੰਦੂ ਵੀਰ, ਤੂੰ ਧਰਮ ਦੀ ਗੱਲ ਕਰਨਾ, ਪੁੱਛ ਮੇਰੇ ਬਾਬੇ ਨੂੰ ਕਿ ਧਰਮ ਦੀ ਜੈਕਾਰ ਕੀ ਹੈ। ਹੇ ਜੋਗੀ, ਜੇ ਤੂੰ ਧਰਮ ਦੀ ਗੱਲ ਕਰਨੀ ਚਾਹੁੰਦਾ ਤੇ ਪੁੱਛ, ਸਿੱਖ ਧਰਮ ਦੀ ਜੈਕਾਰ ਮੰਗਦਾ ਤੇ ਕਿਹੜੇ ਧਰਮ ਦੀ। ਸਭ ਤੋਂ ਪਹਿਲਾਂ ਬੇਨਤੀ ਕਿ ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ, ਧਰਮ ਹੈ ਹੀ ਉਹ ਜਿਹਦਾ ਜਨਮ ਦਇਆ ਵਿੱਚੋਂ ਹੋਵੇ। ਜਿਹੜਾ ਬੰਦਾ ਪੱਥਰ ਦੀ ਤਰ੍ਹਾਂ ਕਠੋਰ ਹੈ, ਮੈਂ ਕਹਿੰਦਾ ਜਿਹੜਾ ਬੰਦਾ ਧਰਮ ਦੇ ਨਾਂ ਤੇ ਲੋਕਾਂ ਦੇ ਗਲ ਵੜਦਾ ਪਿਆ ਹੈ, ਬੱਚੀਆਂ ਦੀ ਪੱਤ ਰੋਲਦਾ ਪਿਆ ਹੈ, ਉਹ ਬੱਚੀਆਂ ਜਿਨ੍ਹਾਂ ਦੇ ਉਦਰ ਵਿੱਚ ਬੱਚੇ ਪਲਦੇ ਨੇ, ਉਹਨਾਂ ਦੇ ਪੇਟ ਚਾ ਕਰਕੇ ਗਰਭ ਵਿੱਚੋਂ ਕੱਢ ਕੇ ਬੱਚੇ ਧਰਮ ਦੇ ਨਾਂ ਤੇ ਕੋਹਦਾ ਪਿਆ, ਉਹ ਕਦੀ ਧਰਮ ਨਹੀਂ ਹੋ ਸਕਦਾ। ਉਹ ਸੱਚ ਜਾਣੋ, ਉੱਤੋਂ ਬੋਲ ਧਰਮ ਦੇ ਨੇ ਤੇ ਅੰਦਰ ਦੈਂਤ ਬੈਠਾ ਹੋਇਆ, ਧਰਮ ਨਹੀਂ। ਕਿਹੜਾ ਹੈ ਧਰਮ? ਹਜ਼ੂਰ ਨੇ ਧਰਮ ਦੀ ਪਰਿਭਾਸ਼ਾ ਕੀਤੀ, ਕਹਿਣ ਲੱਗੇ, ਧਰਮ ਇੱਕ ਨੇਮ ਹੈ, ਧਰਮ ਇੱਕ ਫਰਜ਼ ਹੈ, ਧਰਮ ਨਿਕਲਦਾ ਹੈ ਦਇਆ ਦੇ ਵਿੱਚੋਂ। ਤੇ ਸੱਚ ਜਾਣੀ, ਜਿਸ ਧਰਮ ਦੇ ਇੱਕ ਪਾਸੇ ਦਇਆ ਹੋਵੇ ਤੇ ਦੂਜੇ ਪਾਸੇ ਸੰਤੋਖ ਹੋਵੇ, ਕੇਵਲ ਉਹ ਹੀ ਸੱਚ ਨੂੰ ਦ੍ਰਿੜ ਕਰ ਸਕਦਾ ਹੈ। ਤੇ ਜਿਸ ਅੰਦਰ ਦਇਆ ਨਹੀਂ ਤੇ ਸੰਤੋਖ ਨਹੀਂ, ਉਹਨੂੰ ਕਦੀ ਧਰਮ ਨਹੀਂ ਕਿਹਾ ਜਾ ਸਕਦਾ। ਹਜ਼ੂਰ ਦੇ ਬਚਨ ਤੁਸੀਂ ਪੜ੍ਹਦੇ ਹੋ, ਕਦੀ ਬਾਣੀ ਤੋਂ ਇਨਕਾਰੀ ਨਾ ਹੋਈਏ। ਸਾਹਿਬ ਕਹਿੰਦੇ, ਧੌਲ ਧਰਮ, ਇਸ ਧਰਮ ਦੀ ਜੈ ਜੈਕਾਰ ਕਰੀ ਮੇਰੇ ਬਾਬਾ, ਕਿ ਧੌਲ ਧਰਮ ਦਇਆ ਕਾ ਪੂਤ। ਜੇ ਦਇਆ ਨਹੀਂ ਤੇ ਧਰਮ ਨੇ ਕਿੱਥੋਂ ਪਨਪ ਜਾਣਾ ਜੀ। ਗੁਰਮੁਖ, ਧਰਮ ਕਠੋਰ ਨਹੀਂ ਹੁੰਦਾ, ਧਰਮ ਅੱਗ ਨਹੀਂ ਬਖੇਰਦਾ, ਧਰਮ ਕਿਸੇ ਦੇ ਅੰਦਰ ਨੂੰ ਤੋੜਦਾ ਨਹੀਂ। ਇਹ ਗੱਲ ਵੱਖਰੀ ਕਿ ਜੋੜਨ ਦੇ ਨਾਂ ਥੱਲੇ ਕੋਈ ਪਖੰਡੀ ਆਪਣੀ ਦੁਕਾਨ ਚਲਾ ਲੈ। ਧਰਮ ਕੀ ਹੈ? ਕਿ ਤੌਲ ਧਰਮ, ਦੇਖੋ ਤੌਲ ਦਾ ਵੈਸੇ ਅਖਰੀ ਅਰਥ ਅਸੀਂ ਕਰਨੇ ਆ ਧਵਲ ਝੱਗਾ, ਪਰ ਜਦੋਂ ਅਸੀਂ ਸ਼ਬਦ ਇੱਕ ਪੜ੍ਹਨੇ ਆ ਧੌਲ ਦਾ ਅਰਥ, ਧੌਲਾ ਸ਼ਬਦ ਵੀ ਅਸੀਂ ਵਰਤਨੇ ਆ, ਤੇ ਧੌਲੇ ਦਾ ਅਰਥ ਹੁੰਦਾ ਚਿੱਟਾਪਨ। ਦੇਖੋ ਧੌਲ ਧਰਮ, ਕਹਿਣ ਲੱਗੇ ਸੱਜਣਾ, ਧਰਮ ਜਿਹੜਾ ਹੈ ਇਹ ਸਫੈਦ ਰੰਗ ਦਾ, ਚਿੱਟੇ ਰੰਗ ਦਾ ਪ੍ਰਤੀਕ ਹੈ, ਬਾਕੀ ਜਿਤਨੇ ਰੰਗ ਨੇ ਉਹ ਮਿਲਾਵਟ ਕਰਕੇ ਬਣਾਏ ਜਾਂਦੇ ਨੇ, ਪਰ ਚਿੱਟੇ ਰੰਗ ਵਿੱਚ ਕੋਈ ਮਿਲਾਵਟ ਨਹੀਂ। ਧਰਮ ਹੈ ਹੀ ਉਹ ਜਿੱਥੇ ਝੂਠ ਨਾਂ ਦੀ ਕੋਈ ਚੀਜ਼ ਨਹੀਂ, ਕੇਵਲ ਉਹ ਨਰੋਲ ਸੱਚ ਜਿਹੜਾ ਰੱਬ ਵੱਲੋਂ ਬੰਦੇ ਦੇ ਅੰਦਰ ਟਿਕਿਆ, ਜਿਹੜਾ ਸਫੈਦ ਹੈ। ਦੂਸਰੀ ਗੱਲ ਕਿ ਧੌਲ ਦਾ ਅਰਥ ਮੈਂ ਕੇਵਲ ਝੱਗਾ ਨਹੀਂ ਕਰ ਰਿਹਾ, ਚਿੱਟਾਪਨ, ਉਹ ਚਿੱਟਾਪਨ ਜਿਹੜਾ ਖੁਦ ਦਾ ਰੰਗ ਹੈ, ਤੇ ਜਦੋਂ ਕਿਸੇ ਦਾ ਅੰਦਰ ਪਵਿੱਤਰ ਹੁੰਦਾ ਉਦੋਂ ਤਨ ਤੇ ਚਿੱਟੇ ਬਸਤਰ ਪਾਉਂਦਾ ਸੀ, ਅੱਗ ਦੇ ਗੋਲੇ ਤੋਪਾਂ ਸਰਦੀਆਂ ਹੋਣ ਤੇ ਇੱਕ ਚਿੱਟਾ ਕੱਪੜਾ ਲੈ ਕੇ ਬਾਹਰ ਨਿਕਲੇ, ਕੋਈ ਅੱਗ ਦੇ ਗੋਲਿਆਂ ਦੇ ਮੂੰਹ ਬੰਦ ਹੋ ਜਾਂਦੇ ਨੇ ਜਦੋਂ ਚਿੱਟਾ ਕੱਪੜਾ ਕੋਈ ਲੈ ਕੇ ਨਿਸ਼ਾਨ ਘੁੰਮਦਾ ਹੈ, ਕਿਉਂਕਿ ਧਰਮ ਹੈ ਹੀ ਸ਼ਾਂਤੀ, ਧਰਮ ਹੈ ਹੀ ਅੰਦਰ ਦੀ ਸੁਲਾਹ ਕੁੱਲ, ਧਰਮ ਹੈ ਹੀ ਅੰਦਰ ਦਾ ਟਿਕਾਓ। ਗੁਰੂ ਸਾਹਿਬ ਨੇ ਕਿਹਾ ਕਿ ਦਇਆ ਮਾਂ ਹੈ ਤੇ ਧਰਮ ਪੁੱਤਰ ਹੈ, ਤੇ ਇਹਦਾ ਪਿਤਾ ਸੰਤੋਖ ਹੀ। ਜੇ ਦਇਆ ਨਹੀਂ ਤੇ ਸੰਤੋਖ ਨਹੀਂ ਤੇ ਸੱਚ ਜਾਣੀ ਜਿਸ ਦਾ ਮਾਂ ਬਾਪ ਹੀ ਕੋਈ ਨਹੀਂ, ਲੋਕ ਉਹਨੂੰ ਕਿਵੇਂ ਸਵੀਕਾਰ ਕਰਨਗੇ? ਉਹਦੀ ਹੋਂਦ ਕੀ ਹੈ? ਮਾਤ ਪਿਤਾ ਬਿਨ ਬਾਲ ਨਾ ਹੋਈ। ਤੌਲ ਧਰਮ ਦਇਆ ਕਾ ਪੂਤ ਹੈ, ਸੰਤੋਖ ਥਾਪ ਰੱਖਿਆ ਜਿਨ ਸੂਤ। ਤੁਲਸੀ ਨੇ ਇੱਕ ਸ਼ਬਦ ਵਰਤਿਆ ਸੀ, ਉਹਨੇ ਲਿਖਿਆ ਸੀ, ਕਹਿਣ ਲੱਗੇ ਕਿ ਦਇਆ ਧਰਮ ਕਾ ਜਿਹੜਾ ਮੂਲ ਹੈ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ ਨਾ ਛੋੜੀਐ ਜਬ ਲ ਘਟ ਮੈਂ ਪ੍ਰਾਣ। ਸੱਜਣਾ, ਧਰਮ ਦਾ ਮੂਲ ਦਇਆ ਹੈ। ਮੈਂ ਬੇਨਤੀ ਕਰਨੀ ਚਾਹੁੰਦਾ, ਗੁਰੂ ਸਾਹਿਬ ਨੇ ਕਿਹਾ ਦਇਆ ਵਿੱਚੋਂ ਧਰਮ ਨਿਕਲਦਾ ਹੈ, ਤੇ ਜਦੋਂ ਫਿਰ ਧਰਮੀ ਬੰਦਾ ਕੋਈ ਨਿਕਲਦਾ ਹੈ ਨਾ, ਭਾਵੇਂ ਉਹਨਾਂ ਅਸੂਲਾਂ ਨੂੰ ਉਹ ਮੰਨਦਾ ਨਹੀਂ, ਮੇਰੀ ਬੇਨਤੀ ਸੁਣਿਓ, ਕਿ ਭਾਵੇਂ ਉਹਨਾਂ ਕਰਮਾਂ ਨੂੰ ਉਹ ਕਰਦਾ ਨਹੀਂ, ਪਰ ਜਦੋਂ ਕਿਤੇ ਧਰਮੀ ਬੰਦਾ ਜਿਹਦਾ ਜਨਮ ਦਇਆ ਵਿੱਚੋਂ ਹੋਇਆ ਹੈ, ਦੂਜੇ ਤੇ ਹੱਥ ਕੋਈ ਚੁੱਕਦਾ ਹੋਵੇ, ਸੱਚ ਜਾਣੋ ਦਇਆ ਵਿੱਚੋਂ ਨਿਕਲਿਆ ਹੋਇਆ ਧਰਮ ਆਪਣੇ ਸਿਰ ਦੇ ਕੇ ਵੀ ਤਿਲਕ ਜੰਨੂ ਬਚਾ ਜਾਂਦਾ, ਕਿਉਂਕਿ ਉਹ ਦਇਆ ਵਿੱਚੋਂ ਨਿਕਲੇ। ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ। ਇੱਕ ਦਿਨ ਮੈਂ ਗ੍ਰੰਥ ਪੜ੍ਹਾਂ, ਉਹਦੇ ਵਿੱਚ ਇੱਕ ਸੱਜਣ ਨੇ ਧਰਮ ਸੰਬੰਧੀ ਇੱਕ ਘਟਨਾ ਦਿੱਤੀ, ਗਾਥਾ ਦਿੱਤੀ, ਮੈਨੂੰ ਬੜੀ ਚੰਗੀ ਲੱਗੀ। ਧਰਮੀ ਤੇ ਸਿਆਸੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਜੇ ਵੇਖੋ, ਭਾਵੇਂ ਗੁਰੂ ਜੀ ਨੇ ਇੱਕ ਗੱਲ ਕਹੀ, ਕੱਲ ਵੀ ਬੇਨਤੀ ਕੀਤੀ ਕਿ ਪੀਰੀ ਦਾ ਨਿਸ਼ਾਨ ਉੱਚਾ ਹੈ, ਮੀਰੀ ਦਾ ਨੀਵਾਂ ਹੈ। ਕੱਲੇ ਮੀਰੀ ਦੇ ਡੰਕੇ ਨਾ ਮਜਾਈ ਜਾਈ, ਦੇਰੇ ਕੋਲ ਪੀਰੀ ਨਹੀਂ। ਤੇ ਚੇਤੇ ਰੱਖੀ, ਕਈ ਵਾਰੀ ਮੀਰੀ ਜਿਹੜੀ ਏ ਉਹ ਵੀ ਅੰਦਰ ਨੂੰ ਟਿਕਾ ਨਹੀਂ ਦੇ ਸਕਦੀ। ਉਸ ਸੱਜਣ ਨੇ ਇੱਕ ਬੜੀ ਸੋਹਣੀ ਗੱਲ ਕਹੀ, ਕਹਿੰਦਾ ਪੁਰਾਤਨ ਸਮੇਂ ਦੀ ਘਟਨਾ ਹੈ ਕਿ ਕੁਝ ਕੁ ਵਿਦਿਆਰਥੀ ਆਪਣੇ ਉਸਤਾਦ ਕੋਲੋਂ ਪੜ੍ਹ ਕੇ ਚੱਲੇ, ਮੈਂ ਸਿਰਫ ਇੱਕ ਖਿਨ ਵਿੱਚੋਂ ਨਿਕਲਣਾ ਇਸ ਗੱਲ ਨੂੰ ਸਮਝਣ ਲਈ ਧਰਮ ਕੀ ਹੈ। ਜਦੋਂ ਪੜ੍ਹ ਕੇ ਨਿਕਲੇ ਨੇ ਤੇ ਸਾਰੇ ਜਣੇ ਖੁਸ਼ੀ ਨਾਲ ਘਰ ਚੱਲੇ ਕਿ ਇੰਨੇ ਸਾਲ ਲਾਏ ਨੇ, ਅੱਜ ਪੜ੍ਹ ਕੇ ਚੱਲੇ ਹਾਂ। ਤੇ ਰਾਹ ਵਿੱਚ ਤੁਰਦਿਆਂ ਇੱਕ ਨੇ ਕਿਹਾ, ਕਹਿੰਦਾ ਉਹ ਸਾਰੀਆਂ ਗੱਲਾਂ ਸਾਨੂੰ ਪ੍ਰੀਖਿਆ ਵਿੱਚ ਸਾਡੇ ਉਸਤਾਦ ਨੇ, ਟੀਚਰ ਨੇ, ਗੁਰੂ ਨੇ ਪੁੱਛੀਆਂ, ਪਰ ਧਰਮ ਸੰਬੰਧੀ ਕੁਝ ਨਹੀਂ ਪੁੱਛਿਆ। ਬੜਾ ਚਿਰ ਹੋ ਗਿਆ ਪੜ੍ਹਦਿਆਂ, ਧਰਮ ਦਾ ਸਵਾਲ ਕੋਈ ਨਹੀਂ ਪੁੱਛਿਆ। ਸਾਰੇ ਕਹਿੰਦੇ ਨੇ ਗੱਲ ਤਾਂ ਹਕੀਕਤ ਹੈ, ਧਰਮ ਸੰਬੰਧੀ ਕੁਝ ਨਹੀਂ ਪੁੱਛਿਆ। ਅਜੇ ਥੋੜੀ ਜਿਹੀ ਦੂਰ ਗਏ ਤੇ ਕੀ ਦੇਖਦੇ ਨੇ ਕਿ ਰਸਤੇ ਦੇ ਵਿੱਚ ਤਿੱਖੀਆਂ ਸੂਲਾਂ ਖਿਲਰੀਆਂ, ਕੰਡੇ ਖਿਲਰੇ ਨੇ, ਤੇ ਇੰਨੇ ਕੰਡੇ ਖਿਲਰੇ ਨੇ ਕਿ ਬੰਦਾ ਲੰਘੇ ਤੇ ਉਹਦੇ ਪੈਰਾਂ ਨੂੰ ਨੰਗੇ ਪੈਰ ਤੋਂ ਲੰਘੇ ਤੇ ਇੰਨੀਆਂ ਤਿੱਖਾਂ ਨੇ, ਹੋ ਸਕਦਾ ਜੋੜਾ ਪਾਇਆ ਹੋਵੇ ਤੇ ਉਹ ਜੋੜੇ ਨੂੰ ਵੀ ਵਿੰਨ ਕੇ ਬੰਦੇ ਦੇ ਅੰਦਰ ਨੂੰ ਦੁੱਖ ਦੇ, ਸੂਲਾਂ ਖਿਲਰੀਆਂ ਨੇ। ਤੇ ਸਾਰਿਆਂ ਨੇ ਕਿਹਾ, ਕਹਿਣ ਲੱਗੇ ਸੁਚੇਤ ਹੋ ਜਾਓ ਕਿ ਦੇਖੋ ਅੱਗੇ ਸੂਲਾਂ ਕੰਡੇ ਖਿਲਰੇ ਨੇ, ਬਚ ਕੇ ਨਿਕਲ ਜਾਓ ਕੰਡਿਆਂ ਤੋਂ। ਸਾਰਿਆਂ ਨੇ ਕੀ ਕੀਤਾ, ਇੱਕ ਪਾਸਿਓਂ ਬਚ ਬਚ ਕੇ ਪੈਰ ਦਬੋਚ ਦਬੋਚ ਕੇ ਐਸਾ ਐਸਾ ਅੱਗੇ ਨਿਕਲ ਗਏ। ਇੱਕ ਵਿਦਿਆਰਥੀ ਜਿਹੜਾ ਉਹ ਰੁਕ ਗਿਆ, ਉਹ ਨਿਕਲਿਆ ਨਹੀਂ, ਉਹਨੇ ਕੰਡਿਆਂ ਨੂੰ ਦੇਖਿਆ, ਕੰਡਿਆਂ ਨੂੰ ਦੇਖ ਕੇ ਉੱਥੇ ਬੈਠ ਗਿਆ। ਉਹਨੇ ਕੀ ਕੀਤਾ, ਕੰਡੇ ਚੁੱਕਣੇ ਸ਼ੁਰੂ ਕਰ ਦਿੱਤੇ, ਧਰਮ ਕੀ ਹੈ। ਜਦੋਂ ਕੰਡੇ ਚੁੱਕਣ ਲੱਗਾ ਤੇ ਨਾਲ ਦਿਆਂ ਨੇ ਕਿਹਾ, ਕੀ ਪਿਆ ਕਰਨਾ ਹੈ? ਕਹਿਣ ਲੱਗਾ, ਮੈਂ ਚਾਹੁੰਦਾ ਇਹਨਾਂ ਕੰਡਿਆਂ ਨੂੰ ਚੁੱਕਦਿਆਂ ਜਿਹੜੇ ਕੰਡੇ ਰਾਹ ਵਿੱਚ ਆਏ। ਕਹਿਣ ਲੱਗੇ, ਆਪਣਾ ਕੰਮ ਕਰ, ਦੇਖ ਜਿਵੇਂ ਅਸੀਂ ਬਚ ਕੇ ਨਿਕਲਾਏ ਹਾਂ, ਇਸ ਤਰ੍ਹਾਂ ਤੂੰ ਆਪਣੇ ਆਪ ਨੂੰ ਬਚਾ ਕੇ ਨਿਕਲ ਜਾ ਕਿ ਕਿੰਨੇ ਕੁ ਕੰਡੇ ਚੁੱਕੇਗਾ, ਇੰਨੇ ਕੰਡੇ ਪਏ ਨੇ, ਕਿੰਨਾ ਕੁ ਸਮਾਂ ਤੂੰ ਬੈਠਾ ਰਹੇਗਾ ਕੰਡੇ ਚੁੱਕਦਾ। ਉਹ ਕਹਿੰਦਾ, ਮੈਂ ਯਤਨ ਕਰਾਂਗਾ, ਅੱਜ ਚਾਨਣ ਵਿੱਚ ਜਿੰਨੇ ਚੁਗੇ ਗਏ ਮੈਂ ਚੁਗ ਲਵਾਂ, ਤੇ ਰਾਤ ਨੂੰ ਮੈਂ ਇੱਥੇ ਬਾਹਾਂਗਾ, ਜਦੋਂ ਕੋਈ ਲੰਘੇਗਾ ਤੇ ਮੈਂ ਉੱਚੀ ਆਵਾਜ਼ ਦੇ ਕੇ ਕਹਾਂਗਾ ਲੰਘਣ ਵਾਲਿਆ ਕਿ ਸੁਚੇਤ ਹੋ ਕੇ ਲੰਘੀ ਵੀਰ ਮੇਰਿਆ, ਰਾਹ ਵਿੱਚ ਕੰਡੇ ਨੀ, ਆਹ ਰਸਤੇ ਤੂੰ ਕੰਡਿਆਂ ਤੋਂ ਬਚ ਕੇ ਨਿਕਲੇ, ਸਵੇਰੇ ਦਿਨ ਚੜੇਗਾ ਕੰਡੇ ਫਿਰ ਮੈਂ ਚੁਗਾ। ਕਹਿਣ ਲੱਗੇ, ਖਾਦ ਹੋ ਗਈ, ਇਹ ਕਿਵੇਂ ਤੂੰ ਕਰੇਗਾ? ਕਹਿੰਦਾ, ਮੈਂ ਤਹੀਆ ਕੀਤਾ ਵੀ ਲੰਘਣ ਵਾਲਿਆਂ ਦੇ ਰਾਹ ਵਿੱਚੋਂ ਕੰਡੇ ਚੁਗਣੇ ਨੇ। ਵਿਦਿਆਰਥੀਆਂ ਨੇ ਕਿਹਾ, ਮੂਰਖ। ਕਹਿਣ ਲੱਗੇ, ਸਮਝ ਨੀ ਤੈਨੂੰ, ਚੁੱਪ ਕਰਕੇ ਆਪਣਾ ਰਾਹ ਵੇਖ ਤੇ ਆਪਾਂ ਨਿਕਲੀਏ, ਤੂੰ ਕੰਡਿਆਂ ਤੋਂ ਕੀ ਲੈਣਾ? ਉਹ ਉੱਥੇ ਬਹਿ ਗਿਆ, ਪਿੱਛੋਂ ਆਵਾਜ਼ ਆਈ, ਰੁਕ ਜਾਓ। ਰੁਕੇ ਤੇ ਕੀ ਦੇਖਿਆ, ਜਿਸ ਉਸਤਾਦ ਕੋਲੋਂ ਆਏ ਸਨ ਪੜ੍ਹ ਕੇ ਉਹਨੇ ਆਵਾਜ਼ ਦੇ ਦਿੱਤੀ। ਕਹਿਣ ਲੱਗਾ, ਬੇਟਾ ਤੁਸੀਂ ਪੁੱਛਦੇ ਪਏ ਸੀ ਕਿ ਧਰਮ ਦੇ ਸਵਾਲ ਨਹੀਂ ਪੁੱਛੇ? ਕਹਿਣ ਲੱਗੇ, ਧਰਮ ਦੇ ਸਵਾਲ ਨਹੀਂ ਕੀਤੇ ਜਾਂਦੇ, ਧਰਮ ਕਮਾਇਆ ਜਾਂਦਾ ਹੈ, ਧਰਮ ਪੁੱਛਿਆ ਨਹੀਂ ਜਾਂਦਾ। ਧਰਮ ਦੀ ਪਰਿਭਾਸ਼ਾ ਕੀ ਹੈ? ਧਰਮ ਦੀ ਪ੍ਰੀਖਿਆ ਇਸ ਤਰ੍ਹਾਂ ਕਾਗਜ਼ਾਂ ਤੇ ਨਹੀਂ, ਜਿਵੇਂ ਅਸੀਂ ਕਾਗਜ਼ਾਂ ਤੇ ਵੀ ਲਿਖਨੇ। ਅੱਜ ਕੱਲ੍ਹ ਕਾਗਜ਼ੀ ਧਰਮ ਬਹੁਤ ਜ਼ਿਆਦਾ ਹੈ ਕਿ ਜਿੰਨਾ ਮਰਜ਼ੀ ਪੜ੍ਹ ਲਓ, ਜਿੰਨਾ ਮਰਜ਼ੀ ਗੁੜ ਲਓ, ਉਹ ਕਹਿੰਦਾ ਕਾਗਜ਼ੀ ਧਰਮ ਨਹੀਂ, ਧਰਮ ਅਮਲੀ ਜੀਵਨ ਹੈ। ਉਹਨੇ ਕਿਹਾ ਦੇਖੋ ਕਿ ਇੱਕ ਨੇ ਕੇਵਲ ਧਰਮ ਕਮਾਇਆ ਹੈ, ਸਿਆਸੀ ਬੰਦਾ ਉਹ ਨੀ ਦੇਖਦਾ ਵੀ ਕੰਡਿਆਂ ਨੂੰ ਚੁਗਣਾ, ਉਹ ਕਹਿੰਦਾ ਪਏ ਨੇ ਤੇ ਪਏ ਰਹਿਣ, ਮੈਂ ਬਚਾ ਕੇ ਨਿਕਲ ਜਾਵਾਂ ਬਸ ਕੋਈ ਗੱਲ ਨਹੀਂ। ਧਰਮੀ ਕਹਿੰਦਾ ਨਹੀਂ, ਮੈਨੂੰ ਭਾਵੇਂ ਸਾਰੀ ਰਾਤ ਬਹਿਣਾ ਪਏ ਪਰ ਕੋਈ ਲੰਘੇ ਤੇ ਉਹਨੂੰ ਕੰਡੇ ਚੁਭ ਕੇ ਦੁੱਖ ਨਾ ਦੇ। ਬਸ ਇੰਨੇ ਫਰਕ ਜੇ ਧਰਮੀ ਵਿੱਚ ਤੇ ਇੱਕ ਧਰਮੀ ਵਿੱਚ। ਧਰਮੀ ਰਾਹ ਦੇ ਖਿਲਰੇ ਕੋਈ ਕੰਡਿਆਂ ਨੂੰ ਚੁਗਦਾ ਤੇ ਸੱਚ ਜਾਣਿਓ ਅਧਰਮੀ ਜਿਹੜਾ ਉਹ ਕੰਡਿਆਂ ਨੂੰ ਖਿਲਾਰਦਾ ਹੈ। ਧਰਮੀ ਕੰਡੇ ਚੁਣ ਕੇ ਰਾਹ ਵਿੱਚ ਹੋਕੇ ਦਿੰਦਾ ਵੱਜ ਜਾਓ, ਜਿਹੜਾ ਸਿਆਸੀ ਏ ਉਹ ਕਹਿੰਦਾ ਪਏ ਨੇ ਤੇ ਪਏ ਰਹਿਣ ਪਰ ਮੈਨੂੰ ਰਾਹ ਲੱਭਦਾ ਪਿਆ, ਮੈਂ ਲੰਘ ਕੇ ਜਾਵਾਂ, ਆਪਣਾ ਬਚਾ ਕਰਾਂ, ਮੈਂ ਦੂਜੇ ਤੋਂ ਕੀ ਲੈਣਾ। ਗੁਰਮੁਖੋ, ਧਰਮ ਦਾ ਜੈਕਾਰ ਕਰਨ ਵਾਲਾ ਠੀਕਰੇ ਆਪਣੇ ਭੰਨ ਦਿੰਦਾ ਪਰ ਸੋਚਦਾ ਮੇਰਾ ਠੀਕਰਾ ਭਾਵੇਂ ਭਾਜੈ ਪਰ ਪਿੱਛੇ ਆਉਣ ਵਾਲਿਆਂ ਨੂੰ ਕੋਈ ਦੁੱਖ ਨਾ ਹੋਵੇ। ਮੈਂ ਬੇਨਤੀ ਕਰ ਰਿਹਾ ਵਾਂ ਕਿ ਧਰਮ ਕਾ ਜੈਕਾਰ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਂ ਰੱਖਿਆ ਜਿਨਸੂਤ, ਥੋੜੀ ਜੀ ਇਕਾਗਰਤਾ ਬਖਸ਼ਿਓ। ਕਿਹੜੀ ਥਾਂ ਫਿਰ ਜਿੱਥੇ ਅਧਰਮ ਫੈਲ ਗਏ। ਗੁਰੂ ਸਾਹਿਬ ਨੇ ਕਿਹਾ, ਦਾਤਾ ਇਸ ਚੀਜ਼ ਦਾ ਬੋਲਬਾਲਾ ਨਾ ਹੋਵੇ। ਕਿਹੜਾ ਹੁਣ ਤੱਕੋ ਅਧਰਮ ਕਿਹੜਾ ਹੈ ਬਾਬੇ ਦੀ ਨਜ਼ਰ ਵਿੱਚ? ਕਹਿਣ ਲੱਗੇ, ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ। ਕਹਿੰਦੇ ਨੇ ਧਰਮ ਤਾਂ ਕਿਤੇ ਖੰਭ ਲਾ ਕੇ ਚਲਾ ਗਿਆ, ਸੱਚਾਈ ਦਿਖਦੀ ਨਹੀਂ। ਇੱਕੋ ਧਰਮ ਜਿਹੜਾ ਸੱਚ ਕੋਈ, ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦਿਸ਼ਾ ਨਾਹੀਂ ਕਹਿ ਚੜਿਆ, ਹੋ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ। ਕਹਿੰਦੇ ਨੇ ਵਿਆਕੁਲ ਹੋ ਗਿਆ ਮੈਂ, ਰਾਹ ਲੱਭ ਨਾ ਪਿਆ ਵਾ, ਹਨੇਰੇ ਵਿੱਚ ਕੋਈ ਮਾਰਗ ਨਹੀਂ ਦਿਸਦਾ ਪਿਆ। ਇਹ ਵੇ ਅਧਰਮ, ਤਵੱਜੋ ਦਿਆ ਜੇ, ਇਹ ਹੈ ਅਧਰਮ। ਦੂਸਰੀ ਬੇਨਤੀ ਇੱਕ ਮੈਂ ਹੋਰ ਕਰਦਿਆਂ, ਗੁਰੂ ਸਾਹਿਬ ਦੀ ਬਾਣੀ ਵਿੱਚ ਅਧਰਮ ਦੀ ਪਰਿਭਾਸ਼ਾ ਕੀ ਹੈ? ਸਾਹਿਬ ਕਿਰਪਾਲੂ ਜੀ ਦੀ ਇੱਕ ਤੁਕ ਅਸੀਂ ਪੜ੍ਹਨੇ। ਸਾਹਿਬ ਕਹਿੰਦੇ ਨੇ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾ ਲੋ ਇਹ ਵੇ ਅਧਰਮ। ਗੁਰੂ ਸਾਹਿਬ ਕਹਿੰਦੇ ਨੇ, ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਜਦੋਂ ਸੱਚ ਦਾ ਕਾਲ ਪੈ ਜਾਏ, ਕੂੜ ਦਾ ਝੂਠ ਦਾ ਬੋਲਬਾਲਾ ਹੋਵੇ, ਤੇ ਸਿੱਖ ਰੋਜ਼ ਅਰਦਾਸ ਕਰਕੇ ਕਹਿੰਦਾ, ਦਾਤਾ ਮੇਰ ਕਰੀ ਸੱਚ ਦਾ ਕਾਲ ਕਦੀ ਨਾ ਪਏ, ਤੇਰੇ ਸੱਚ ਦਾ ਜੈਕਾਰਾ ਬੋਲਦਾ ਰਹਿਣਾ ਚਾਹੀਦਾ ਹੈ। ਕਹਿਣ ਲੱਗੇ, ਸੱਚ ਕਾਲ ਕੂੜ ਵਰਤਿਆ, ਕਲ ਕਾਲਕ ਬੇਤਾਲ, ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੇ ਦਾਨ। ਹਜ਼ੂਰ ਨੇ ਕੇਵਲ ਇਹ ਨਹੀਂ ਕਿਹਾ ਕਿ ਰਾਜੇ ਕਸਾਈ ਨਹੀਂ, ਇਹ ਧਰਮ ਇਹਨਾਂ ਦੇ ਪੱਲੇ ਕੋਈ ਨਹੀਂ। ਉੱਥੇ ਇੱਕ ਬਚਨ ਹੋਰ ਕਿਹਾ, ਮੈਂ ਉਹ ਵੀ ਅਰਜ਼ ਕਰਦਿਆਂ, ਅਧਰਮ ਕੀ ਏ? ਨਾਨਕ ਦੁਨੀਆਂ ਕੈਸੀ ਹੋਈ, ਇਹ ਅਧਰਮ ਹੈ ਕਿ ਸਕੇ ਭੈਣ ਭਰਾ ਇੱਕ ਦੂਜੇ ਤੇ ਭਰੋਸਾ ਨਾ ਕਰਨ, ਮਾਂ ਪੁੱਤਰ ਭਰੋਸਾ ਨਾ ਕਰਨ। ਕਹਿਣ ਲੱਗੇ, ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿੱਤ ਨਾ ਰਹੇ ਹੋ ਕੋਈ, ਭਾਈ ਬੰਦੀ ਖੇਤ ਚੁਕਾਇਆ ਧਰਮ ਚਲਾ ਗਿਆ, ਦੁਨੀਆਂ ਕਾਰਨ ਦੀਨ ਗਵਾਇਆ ਮੇਰ ਕਰੀ। ਜਿਹੜਾ ਦੀਨ ਗਵਾਇਆ ਇਹ ਦੀਨ ਗਵਾਚੇ ਨਾ, ਇਹ ਧਰਮ ਦਾ ਜੈਕਾਰ ਹੋਵੇ। ਬੇਨਤੀ ਕਰਾਂ, ਹਜ਼ੂਰ ਨੇ ਇੱਕ ਹੋਰ ਬਚਨ ਕਿਹਾ ਤੇ ਜਦੋਂ ਅਸੀਂ ਇਹ ਸ਼ਲੋਕ ਪੜ੍ਹਨੇ ਆ ਨਾ, ਅੱਜ ਦੇ ਸੰਦਰਭ ਵਿੱਚ ਅੱਜ ਦੀ ਰੋਸ਼ਨੀ ਵਿੱਚ ਤੱਕੋ, ਮੁੱਢ ਤਾਂ ਪਹਿਲਾਂ ਜਿਹੜੀਆਂ ਬੰਦੇ ਨੂੰ ਗੱਲਾਂ ਸਮਝਾਈਆਂ ਨੇ, ਤੂੰ ਬੰਦਾ ਬਣ ਜਾ, ਸੱਚ ਜਾਣੋ, ਅੱਜ ਵੀ ਉਹਨਾਂ ਗੱਲਾਂ ਨੂੰ ਮੰਨਾਂਗੇ ਤੇ ਬੰਦਾ ਬੰਦਾ ਬਣੇਗਾ। ਭਾਵੇਂ ਬੰਦੇ ਦੇ ਅਰਥ ਅਸੀਂ ਇਹ ਕਰਦੇ ਹਾਂ ਇਨਸਾਨ, ਪਰ ਗੁਰੂ ਗ੍ਰੰਥ ਸਾਹਿਬ ਨੇ ਬੰਦੇ ਦੇ ਅਰਥ ਕੇਵਲ ਮਨੁੱਖ ਨਹੀਂ ਕੀਤੇ, ਬੰਦੇ ਦਾ ਅਰਥ ਹੀ ਇਹ ਜਿਹੜਾ ਰੱਬ ਨੂੰ ਸਮਰਪਿਤ ਹੋ ਜਾਏ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਹੈ ਨਾ, ਕਹਿਣ ਲੱਗੇ, ਬੰਦਾ ਹੈ ਉਹ ਜਿਹੜਾ ਬੰਦਗੀ ਨੂੰ ਅਖਤਿਆਰ ਕਰ ਲਵੇ। ਬੰਦੇ ਬੰਦਗੀ ਇਖਤਿਆਰ, ਇਖਤਿਆਰ ਦਾ ਅਖਰੀ ਅਰਥ ਕਰਾਂਗੇ ਅਖਤਿਆਰ ਕਰਨੀ, ਧਾਰਨ ਕਰਨੀ। ਸਾਹਿਬ ਰੋਸ ਧਰੋ ਕੇ ਪਿਆਰ। ਸਾਹਿਬ ਨੇ ਕਿਹਾ, ਦੇਖ ਜੇ ਤੂੰ ਧਰਮ ਨੂੰ ਪੜ੍ਹਨਾ ਚਾਹੁੰਦਾ ਕਿ ਕਰ ਬੰਦੇ ਤੂੰ ਬੰਦਗੀ, ਤੂੰ ਬੰਦਾ ਤਾਂ ਹੀ ਜੇ ਬੰਦਗੀ ਕਰੇ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ। ਹੁਣ ਦੇਖੋ ਅਧਰਮ ਕੀ ਹੈ, ਤੁਸੀਂ ਸਾਰੇ ਸੱਜਣ ਬੈਠੇ ਹੋ, ਜੇ ਅਸੀਂ ਕਹੀਏ ਵੀ ਸਮੇਂ ਦੇ ਲਿਹਾਜ਼ ਨਾਲ ਸਾਡੀਆਂ ਰਹਿਤਾਂ, ਅੱਜ ਅਸੀਂ ਕਈ ਵਾਰੀ ਕੰਨਾਂ ਵੀ ਸੋਏ ਪੈਂਦੀ ਹੈ ਕਿ ਜੇ ਕਿਤੇ ਗੁਰੂ ਸਾਹਿਬ ਨੇ ਕੇਸਾਂ ਦੀ ਗੱਲ ਨਾ ਕਹੀ ਹੁੰਦੀ ਨਾ, ਸਾਰੇ ਸਿੱਖ ਹੋਣੇ ਸਨ। ਮੈਂ ਕਹਿੰਦਾ ਇੱਕ ਬੇਨਤੀ ਕਰਦਿਆਂ, ਗੁਰੂ ਕੇ ਸਿੱਖੋ, ਇਹ ਰੌਲਾ ਪਾ ਕੇ ਗਿਣਤੀ ਵਧਾਉਣ ਵਾਲੀ ਸਿੱਖੀ ਦੀ ਗੱਲ ਨਹੀਂ। ਪਿਛਲੇ ਦਿਨ ਵੀ ਕੀਤੀ ਸੀ, ਹੋ ਸਕਦਾ ਮੇਰੀ ਗੱਲ ਕਿਸੇ ਨੂੰ ਭਾਏ ਨਾ, ਪਰ ਇੱਕ ਦਿਨ ਇਸ ਸੱਚ ਨੂੰ ਸ਼ਬਦ ਵਿੱਚੋਂ ਪੜੋਗੇ, ਇਹਦਾ ਮਤਲਬ ਇਹ ਨਹੀਂ कि धक्के नाल लूड़ के कहिए तू धर्म नू धारण कर तू इहदे दायरे विच आ। मैं कहना अपना इन्ना कु जीवन बना लईए इन्ना कु सच अंदर घट जाए। एक महापुरुष होया सी मुद्दत पहला आ कोई साल होए ने उसने इन्ना कु जीवन कमाया कि लोकी उन्हू देख देख के सिखी वाले पास आने लग पाए। बेनती करा कि जदों असी धर्म के नां ते इकोदम उच्ची सरी खोके देख के कहने प्रेरणा देनी प्रचार करना नाम की गल करनी सिमरन करना जिथों तक यदा मतलब यह ना समझो हथ से हथ धर के बह जाना ते केवल फोकी गिनती वधाई जानी क्योंकि भीड़ कदी धर्मिया की नहीं होंगी। भीड़ विचों एक अद्धा ही धर्म नू कमाण वाला हुंदा है। मेरे साहब गुरु तेग बहादुर जी ने शब्द क्यों कह कह लगे जन नानक कोटन मैं को हुण जां तां कह दीए गुरु साहब ने एवें कह दिता। वह कहिंदे ने करोड़ां विचों एक मिलदा है जिहड़ा एक धर्म नू दिल करके बैठा। जन नानक कोटन मैं को नारायण जिहे चीत साहब कहन लगे खैन बिरले ना ही कहे फैल फकड़ संसार। रोज तुसी पढ़ दे हो के जग में उत्तम काढ़ियां बिरले के ही के। पर जे असी हुण एक पासे जदों असी कहने लो जी जे केस ना रखे हुंदे सारी दुनिया सिख बन जानी सी। जे किते आ रहत नाना सानू दसी हुंदी ते सारी दुनिया सिख बन जानी सी। मैं एक बेनती करा सिखी केवल लोका अग्ञानिया की गिनती वधान दा नाम नहीं। सिखी का मतलब ही केवल एवे जिन्हों एक नाल जुड़न की अंदरों ते बाहरों जाच आ जाए। देखो जे असी कहीए भी केवल भीड़ ते जेड़े शब्द हजूर ने कहे ने कि वह सानू मनने नहीं पैणगे। मेरे गुरु नानक साहब कहिंदे ने अधर्म की कहिंदे ने अधर्म यह वे कि घर बजुर्ग बैठा है ते मैं कहना दाता जी तुसी कई साल पहला कह के गए अज वो इस धरती ते कि हिंदुस्तान ते भी पाप वापरदा पे। बजुर्ग घर बैठा है कह लगे नौजवान बच्ची आईए उन्हें अपने बजुर्ग की कोई परवाह नहीं की अपनी मन मर्जी की अपने आप खुदरी किया आप उदरापन किया। उन्होंने बजुर्ग नू धर्म नू बिल्कुल ना मनिया कह लगे जदों पुरश नू तक ने पै शिकारी होके सवेर तो शाम तक तुरिया रहिंदा वो भी धर्म तो गया। हजूर ने उत्थे जदों कहा अधर्म की है मैं बेनती करा धर्म का जयकार है भी ये चीजा बंद होण केड़िया रन्ना होईयां गोदियां पुरश होए सयाद। सयाद अर्थ हुंदा है शिकारी ते जितन खालसे ने बोले बनाए सब तो वध कामी बंदे नू खालसे ने शिकारी शब्द कहा। उत्थे खालसे दे बोलियां विच शिकारी इहनू कहा कहन लगे रन्ना होईयां गोदियां। ते मैं बेनती करा इहनू किते कोई बीबी कोई भैण कोई बच्ची अपने ते ना टुकान तुर पे। जो गुरु ने कहा धर्म की परिभाषा देंदिया कहन लगे इस्त्रियां सलाहकार। वैसे गोदियां दा अर्थ बड़ा विशाल है कईयां ने कीता भी सलाहां देन लग पैणियां इहदा अर्थ अपनी मर्जी ना किसे नू वर्तन देनी। कईयां बोधियां दा अर्थ जिवें आपां पंजाबी विच वर्तने आ ना आ ते लकड़ बिल्कुल बोधी है अंदर थोथापन अज्ञानता। कहन लगे इत्थे रन्ना होईयां बोधियां पुरश होए सयाद शील संयम सुच भन्नी खाणा खा जहाज शर्म गया कर अपने पत उठ चली नाल। कहिंदे ने कोई शर्म नहीं कोई खया नहीं कोई पत नहीं कोई किसे दा अदब नहीं। मेरा बाबा कहिंदा सिख रोज कहिंदा वाहिगुरु मेर करी भावे हिंदू होवे मुसलमान होवे कोई होवे किसे नू ए अधर्म ना देखना पै तू मेर करी धर्म दा जयकार होवे। ये साडे गुण ने असी रोज मंगने आ साहिब कृपालू जी ने जिथे ये गल्लां साडे समाज संबंधी कहियां। केवल सिखी का संबंध मैं अर्ज की रूहानियत नाल ता है ही इसे समाजिक जीवन ढालन की भी गल कही। फिर दाते ने एक मेर भरिया बचन कह भाई गुरदास होना की रचना कह लगे अधर्म की है अज असी तकने क्यों इन्ने असी संकीर्ण हो गए कि सतगुरु बाबा नानक जी असी तेरे शब्द की रोशनी विच धर्म नू कमाया ना। अपनिया अपनिया गल्लां थोपियां हर एक दे उते हजूर दे बारे भाई गुरदास ने एक बचन कहा मैं अर्ज आरंभ तो कीती सी जिथे सच खत्म हो जाए केवल बाहर दे भेख रह जान ओ धर्म नहीं जे हुंदा। बाबा जी दे बारे भाई गुरदास ने एक बचन कहा भावें उन्हें हिंदू मुसलमान बारे कहा ते मैं कदी इस शब्द नू दो बारे नहीं लैंदा मैं अपने आप नूं मिला के नाल के इन्हां विच चलण दा यतन करिए कि शब्द साडे ते टुकदे ते नहीं पए। उत्थे भाई साहब ने टुक कई अधर्म की, हां गल उह धर्म दी करदे पए ने सारे, ते भाई साहब कहिंदे नहीं ये शैतान ने धर्मी नहीं। भाई साहब ने शब्द शैतान वरते, कहन लगे चार वर्ण चार मजहबां जग विच हिंदू मुसलमाने ते अपने भी कई फिरके ने हुण, जे अंदर सच नहीं चार वर्ण चार मजहबां जग विच हिंदू मुसलमाने खुद ही खुद गर्ज ने अपने ढिड भरदे पए ने, भावें धर्म नूं वेचना भी पै गया। बखीली एक दूजे की खिली उड़ांदे पए ने, गुरमुख भावे बोल के किसी की खिली उड़ानी, बेइज्जती करनी भावे लिख के करनी, भावे किसी से दोष ला के बखीली करनी, ये बाबे नानक दे सिख दा धर्म नहीं, ये धर्म की जयकार नहीं। कहन लगे चार वर्ण चार मजहबां जग विच हिंदू मुसलमाने खुद ही बखीली तकबरी खिंजो तान करेण तंगाने, गंग बनारस हिंदुआ मक्का काबा मुसलमाने, सुनत मुसलमान की तिलक जन्यू हिंदू लुभाने। ते कहन लगे राम रहीम कहाए दे एक नाम दो राह भुलाने, हुण अगली तो कदी ना भुल्यो गुरु के सिखो। दावे दोनों करदे पए ने सी धर्मियां, पर साहब गुरु ग्रंथ साहब की गुरमत एक गल कहेगी कि सच किनारे रह गया। जे सच नूं कढ के बाहर रख दिता, अंदर सच है ही नहीं, ते वो धर्म किवें होवेगा जी, किवें जयकार होवेगी उस धर्म की। हां कुछ कु दिनों लई जालमाना कारवाइया ना लोग उहदे सामने चुकणगे, पर औड़क सच वो रहेगा जिस दे कोल सच्चा धर्म है, जिन्हें सच नूं दृढ़ कीता। कहन लगे प्यारिया कि वेदक ते भलाए कहे मोहे लालच दुनी शताने, सच किनारे रह गया खै मरदे बामन मोलाने। प्यारियो जिन्हां नूं भाई साहब कहिंदे ने खै मरदे बामन मोलाने, फिर आपां जे उस चीज नूं करांगे ते किवें उह धर्म दी जयकार होवेगी। साहब जे भाई गुरदास ने कहे शब्द ते गुरु नानक साहब नूं पुछिए सच धर्म की है, मैं आरंभता कीती है कि दया होवे ते धर्म है, जे दया नहीं ते धर्म नहीं। बाणी विच्चों चल के अगे मैं गुरु इतिहास विच्चों बेनती करनी है आप जी दे चरणा विच के ए मत सोचिए कि जे किसी बंदे नूं शहीद कर दिता ते कहिए भी धर्म हार गया, बिलकुल नहीं। ओदे डुल्ले कोई खून दे तुपके भी कहिंदे ने कि जयकार होई ये धर्म दी, कदी तक्यो। साहब ने शब्द वरते ने कहिंदे ने आओ मेरे वीर हिंदू, मैं तेनों एक गल दसनी चाहना, अपने अंदरों मैल नूं कढ के सुनी। कहन लगे तू चिन्ह धारण करी बैठा धर्म दे ते की तेरे कोल ये गुण है, हैरानगी दी गल के दोनां नूं पहलां दया ते तरस दी गल कही। ते रोज असीं ये शब्द पढ़ने आ, ये शलोक इन्ना डूंघा है। कहन लगे दया कपा देख तेरे कोल धर्मी तो बनिया बैठा है, मैं सनातनी हां, मैं सार सुती पिंडी ब्राह्मण हां, अपने अंदर गिरवान भी झाती मार के देख तेरे अंदर दया है, जे जनेऊ पा के तू लोकां नूं जिउंदे जी साड़ के राख क्या करने, ते सच जानी तू धर्मी नहीं हो सकदा, असल विच धर्म दे बुरके थले एक दैंत बैठा होया। क्षमा करियो धर्म दी जयकार नहीं, दया कपा संतोख सूत। ते मैं बेनती कीती सी धर्म दो विचों निकलदा, दया मां है ते संतोख पुत्र है। उत्थे कहन लगे दो गल्लां चेते रखी, कल्ला बाप भी ना होवे ते कल्ली मां भी नहीं, दोनां दे समेल विचों की तेरे कोल दया दी कपा है, जे दया दी कपा है ते उहदे विचों संतोख दा सूत्र बनदा पे। धर्म निकलदा दोनों गुण तेरे कोल है, दया कपा संतोख सूत, जत गंढी सत वट ए जनेऊ जी का है ता पांडे, कट ना ए सुटे एवे धर्म का जयका। तेरे कोल दया होवे संतोख होवे जत होवे सत होवे। कहन लगे दया कपा संतोख सूत जत गंढी सत वट ए जनेऊ जी का है ता पांडे, कट ना ए सुटे ना मन लगे ना ओ जले ना जाए, धन सो मानस नानका धर्म का जयकार है। धन सो मानस नानका जो गल चले पाए, ते बाबा जी ये जरा धर्म का जयकार कर दे, कहन लगे चौकड़ मुल अनाया बै चौंका पाया, ये धर्म का जयकार नहीं। चौकड़दार से चार कौड़िया का आंदा मुल लिया के पा दिता, चौकड़ मुल अनाया बै चौंका पाया। कहन लगे सिखा कन चढ़ाइया गुर ब्राह्मण, ठिया ओ मुआ ओ चढ़ पया बेतगा गया, ਕਹਿਣ ਲੱਗੇ ਉਹ ਮਰਿਆ ਨਾਲ ਹੀ ਜਨੇਊ ਚੜ ਗਿਆ। ਆਤਮਾ ਦਾ ਜਨੇਊ ਹੋਵੇ ਤੇ ਧਰਮ ਦੀ ਜੈਕਾਰ ਹੁੰਦੀ ਹੈ। ਸਾਹਿਬ ਨੇ ਕਿਹਾ ਜੇ ਧਰਮੀ ਬਣੇ ਤੇ ਆਪਣੇ ਧਰਮ ਨੂੰ ਇਸ ਤਰ੍ਹਾਂ ਕਮਾਈ, ਤੇ ਜੇ ਮੁਸਲਮਾਨ ਕੋਲ ਆਏ ਤੇ ਦੇਖੋ ਉੱਥੇ ਇੱਕ ਸ਼ਬਦ ਜਿਹੜਾ ਵਰਤੇ, ਤੂੰ ਪੰਜ ਵਕਤ ਦਾ ਨਮਾਜ਼ੀ ਹੈ, ਤੂੰ ਪੰਜ ਵੇਲੇ ਨਮਾਜ਼ ਪੜ੍ਹਨੇ। ਤੇ ਮੈਂ ਅੱਗੇ ਅਰਜ਼ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਨੀਆਂ ਵਿੱਚ ਹਾਈ ਧਰਮ ਦਾ ਜੈਕਾਰ। ਕਿਸੇ ਪੰਨੇ ਨੂੰ ਪੜ੍ਹ ਲਓ, ਅੱਗੇ ਚੱਲ ਕੇ ਅਰਜ਼ ਕਰਾਂਗਾ ਇਹ ਧਰਮ ਦਾ ਜੈਕਾਰ ਕਿਵੇਂ ਹੈ। ਬਾਬਾ ਜੀ ਨੇ ਫਿਰ ਉੱਥੇ ਕਿਹਾ, ਕਹਿਣ ਲੱਗੇ ਮਿਹਰ ਮਸੀਤ, ਮਿਹਰ ਦਰਦ ਤਰਸ ਕਰਾਂਗੇ ਨਾ, ਦਇਆ ਕਰਾਂਗੇ ਨਾ, ਵੀ ਮਿਹਰ ਕਰੋ, ਦਇਆ ਕਰੋ, ਤਰਸ ਕਰੋ। ਕਹਿਣ ਲੱਗੇ ਮਸੀਤ ਵਿੱਚ ਜਾਣਾ, ਦਇਆ ਨੂੰ ਤਰਸ ਨੂੰ ਮਿਹਰ ਮਸੀਤ ਬਣਾ। ਮਿਹਰ ਮਸੀਤ ਸਿਦਕ, ਸਿਦਕ ਤੇ ਸਬਰ ਤੇ ਸੰਤੋਖ ਸ਼ਬਦ ਨੇੜੇ ਨੇੜੇ ਦੇ ਝੁਕਦੇ ਨੇ, ਸਿਦਕ ਸੰਤੋਖ ਸਬਰ। ਕਹਿਣ ਲੱਗੇ ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ। ਉਹ ਸੱਜਣਾ ਸੱਚ ਬੋਲੀ, ਹੱਕ ਹਲਾਲ ਦੀ ਕਮਾਈ ਕਰੀਏ ਕੁਰਾਨੀ, ਨਹੀਂ ਤੇ ਜੇ ਨਹੀਂ ਕਰਦਾ ਤੇ ਤੇਰੇ ਧਰਮ ਦਾ ਜੈਕਾਰ ਨਹੀਂ। ਦੇਖੋ ਜਿਹੜੇ ਹੱਜ ਕਰਨ ਜਾਂਦੇ ਨੇ, ਤੁਹਾਨੂੰ ਪਤਾ ਕਿ ਹੱਜ ਕਰਨ ਉਹ ਜਾ ਸਕਦਾ ਜਿਹਦੇ ਬੱਚਿਆਂ ਦੀ ਘਰ ਖਾਣ ਵਾਸਤੇ ਖਾਣਾ ਹੈ, ਜੇ ਸਾਲ ਦਾ ਰਾਸ਼ਨ ਪਾਣੀ ਹੈ ਤਾਂ ਹੱਜ ਕਰ ਸਕਦਾ, ਜੇ ਨਹੀਂ ਤੇ ਘਰ ਬੈਠਿਆਂ ਵੀ ਤੂੰ ਪ੍ਰਵਾਨ। ਅਸੂਲ ਮਾੜੇ ਨਹੀਂ ਬਣਾਏ। ਕਹਿਣ ਲੱਗੇ ਜੇ ਕਰਜ਼ਾ ਚੁੱਕ ਕੇ ਜਾਣਾ ਤੇ ਤਾਂ ਵੀ ਹੱਜ ਪ੍ਰਵਾਨ ਨਹੀਂ, ਜੇ ਕਿਸੇ ਦੀ ਜੇਬ ਕੱਟ ਕੇ ਜਾਣਾ ਤੇ ਤਾਂ ਵੀ ਹੱਜ ਪ੍ਰਵਾਨ ਨਹੀਂ। ਅਸੂਲ ਤਾਂ ਬੜੇ ਕੀਮਤੀ ਸਨ। ਕਹਿਣ ਲੱਗੇ ਜੇ ਕਿਸੇ ਵਿਆਜੀ ਪੈਸੇ ਵੀ ਚੁੱਕ ਕੇ ਜਾਣਾ ਤੇ ਹੱਜ ਪ੍ਰਵਾਨ ਨਹੀਂ। ਦੇਖ ਤੇਰੇ ਕੋਲ ਹੱਕ ਹਲਾਲ ਦੀ ਕਮਾਈ ਹੋਵੇ, ਇਹ ਕੁਰਾਨ ਹੈ, ਤੇਰਾ ਧਰਮ ਹੈ। ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ ਵਕਾਰਾਂ ਵੱਲੋਂ ਲੱਜਿਆ ਰੱਖ, ਇਹ ਤੇਰੀ ਸੁਨਤ ਹੋਵੇ। ਸ਼ਰਮ ਸੁਨਤ ਸੀਲ ਰੋਜ਼ਾ ਹੋਵੋ ਮੁਸਲਮਾਨ, ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਸ, ਤਸਬੀ ਸਾਤ ਸੁਭਾਵ ਸੀ ਨਾਨਕ ਰੱਖੈ ਲਾਜ। ਸੱਜਣਾ ਤੇਰੇ ਕੋਲ ਕਰਨੀ ਦਾ ਕਾਬਾ ਹੋਵੇ, ਤੇਰੇ ਕੋਲ ਸ਼ੁਭ ਕਰਮਾਂ ਦੇ ਕਲਮੇ ਹੋਣ, ਤੇ ਤਸਬੀ ਤੇਰੇ ਕੋਲ ਹੋਵੇ, ਜੋ ਰੱਬ ਕਰਦਾ ਉਹਨੂੰ ਪ੍ਰਵਾਨ ਕਰੀ ਜਾਏ, ਫਿਰ ਤੇਰੇ ਧਰਮ ਦਾ ਜੈਕਾਰ ਹੋਵੇਗਾ। ਬੇਨਤੀ ਕਰਾਂ, ਅੱਗੇ ਆ ਗਿਆ ਜੋਗੀ, ਉਹਨੂੰ ਪਹਿਲੀ ਗੱਲ ਇਹ ਸਮਝਾਈ ਨੇ, ਉਹਨੂੰ ਤੇ ਗੱਲ ਹੀ ਸੰਤੋਖ ਤੋਂ ਸ਼ੁਰੂ ਕੀਤੀ। ਤੇ ਰੋਜ਼ ਅਸੀਂ ਪੜ੍ਹਦੇ ਹਾਂ ਕਿਹਦੇ ਧਰਮ ਦਾ ਜੈਕਾਰ ਹੋਣਾ ਜੀ, ਕਿਹੜੇ ਦਾ ਹੋਣਾ? ਮੁੰਡਾ ਸੰਤੋਖ। ਪਿਆਰਿਆ ਦੇਖ, ਤਿੰਨਾਂ ਥਾਵਾਂ ਤੇ ਸ਼ਬਦ ਵਰਤੇ ਹੈ, ਉੱਥੇ ਸਿਦਕ ਮਸੱਲਾ ਸੀ, ਉੱਥੇ ਸੰਤੋਖ ਸੂਤ ਸੀ, ਇੱਥੇ ਮੁੰਦਰਾ ਸੰਤੋਖ ਦੀਆਂ। ਗੱਲ ਤਾਂ ਇਹਨਾਂ ਗੁਣਾਂ ਨੂੰ ਧਾਰਨ ਕਰਨ ਵਾਲਾ ਧਰਮੀ ਹੈ। ਮੁੰਡਾ ਸੰਤੋਖ ਸ਼ਰਮਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਸਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ। ਤੇਰੇ ਧਰਮ ਦੀ ਜੈਕਾਰ ਹੋਵੇਗੀ ਜੇ ਸਗਲ ਜਮਾਤੀ ਸਮਝੇਗਾ, ਤੇ ਸਾਰੇ ਇੱਕ ਥਾਂ ਤੇ ਇੱਕ ਥਾਂ ਤੇ ਇੱਕ ਪਰਮਾਤਮਾ ਦੀ ਜੋਤ ਕੋਈ ਵਿਚਰਦੀ ਹੈ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਜੇ ਧਰਮ ਦੀ ਜੈਕਾਰ ਕਰਨੀ ਹੈ ਤੇ ਆਪਣੇ ਆਪ ਨੂੰ ਆਦੇਸ਼ ਹੀ ਨਾ ਕਰੀ ਜਾ। ਆਦੇਸ਼ ਇਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ। ਅਸਲ ਵਿੱਚ ਹਜ਼ੂਰ ਕਿਰਪਾਲੂ ਜੀ ਨੇ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰਹਿਮਤ ਕੀਤੀ, ਇਹਦੇ ਵਿੱਚ ਧਰਮ ਦਾ ਜੈਕਾਰ ਹੈ। ਤੁਸੀਂ ਸਿਆਣੇ ਬੈਠੇ ਹੋ, ਇਹਦੇ ਵਿੱਚ ਇਲਾਕਾ ਪ੍ਰਸਤੀ ਨਹੀਂ ਜਿਹੜੀ ਆਪਾਂ ਲਈ ਫਿਰਨੇ ਆ। ਇਹਦੇ ਵਿੱਚ ਜਾਤ ਵਰਨ ਦੀ ਵੰਡ ਕਰਕੇ ਉੱਚਾ ਨੀਵਾਂ ਕੋਈ ਨਹੀਂ। ਕਿਉਂ ਇਹਦੀ ਜੈਕਾਰ ਹੋਣੀ ਹੈ? ਜਿਸ ਦਿਨ ਵੀ ਮਨੁੱਖਤਾ ਦੇ ਧਰਮ ਦੀ ਗੱਲ ਚੱਲੇਗੀ ਤੇ ਇਹਨੂੰ ਹੁਣ ਇਹ ਨਾ ਸਮਝਿਓ ਕਿ ਸ਼ਾਇਦ ਮੈਂ ਗੁਰੂ ਸਾਹਿਬ ਦੇ ਘਰ ਦੀ ਗੱਲ ਕਰਨ ਕਰਕੇ ਇੱਧਰ ਝੁਕਣ ਲੱਗਾ। ਮੈਂ ਬੇਨਤੀ ਕਰਨ ਲੱਗਾ, ਧਰਮ ਦਾ ਜੈਕਾਰ ਉੱਥੇ ਵੀ ਜਿੱਥੇ ਸੱਚ ਦੀ ਗੱਲ ਹੋਵੇ, ਜਿੱਥੇ ਵਰਨ ਕਰਕੇ ਵਿਤਕਰੇ ਹੋਣ ਉਹ ਧਰਮ ਦੀ ਜੈਕਾਰ ਨਹੀਂ ਹੁੰਦੀ। ਜਿੱਥੇ ਬੋਲੀ ਕਰਕੇ ਬੰਦੇ ਨੂੰ ਨਿਖੇਧਿਆ ਜਾਏ ਉੱਥੇ ਧਰਮ ਦੀ ਜੈਕਾਰ ਨਹੀਂ। ਜਿੱਥੇ ਇਲਾਕਾ ਪ੍ਰਸਤੀ ਦੀਆਂ ਦੀਵਾਰਾਂ ਖੜੀਆਂ ਹੋਣ ਉੱਥੇ ਧਰਮ ਦੀ ਜੈਕਾਰ ਨਹੀਂ। ਇੱਥੇ ਪਾਕ ਪਤਨ ਦੀ ਧਰਤੀ ਤੋਂ ਇੱਕ ਮਹਾਂਪੁਰਸ਼ ਬੋਲਦਾ ਹੈ, ਹਾਲਾਂਕਿ ਸਿੱਖ ਉਹ ਕਰਮ ਨਹੀਂ ਕਰਦਾ, ਪਰ ਧਰਮ ਆਪਣੇ ਤੱਕ ਉਹ ਪਹੁੰਚਿਆ। ਬਾਬਾ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਕਹਿੰਦੇ, ਤਾਂ ਕੀ ਹੋਇਆ ਜੇ ਪੰਜ ਵਕਤ ਦੇ ਨਮਾਜ਼ ਦੀ ਗੱਲ ਕਰਦਾ, ਉਜੂ ਦੀ ਗੱਲ ਕਰਦਾ, ਅਜ਼ਰਾਇਲ ਦੀ ਗੱਲ ਕਰਦਾ, ਗੋਰਾਂ ਦੀ ਗੱਲ ਕਰਦਾ ਹੈ, ਪਰ ਜੇ ਸੱਚ ਉਹਨੇ ਦ੍ਰਿੜ ਕੀਤਾ ਤੇ ਕਹਿਣ ਲੱਗੇ ਇਹਦੀ ਵੀ ਜੈਕਾਰ ਹੋਣੀ ਚਾਹੀਦੀ ਹੈ। ਤੇ ਉਸ ਮਹਾਂਪੁਰਸ਼ ਨੇ ਪਾਕ ਪਤਨ ਦੀ ਧਰਤੀ ਤੇ ਬੈਠਾ ਕੋਈ ਖਾਦ ਨਹੀਂ। ਹੋ ਸਕਦਾ ਮੈਂ ਜਿਹੜੀ ਬੇਨਤੀ ਕਰ ਰਿਹਾ ਕਈ ਸੱਜਣਾਂ ਨੂੰ ਹੋਰ ਤਰੀਕੇ ਨਾਲ ਪਾਏ, ਪਰ ਇਹ ਹਕੀਕਤ ਜੇ ਗੁਰੂ ਕੇ ਸਿੱਖੋ ਕਿ ਇਲਾਕਾ ਪ੍ਰਸਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕੋ ਧਰਮ ਦੇਣਾ ਸੱਚ ਕੋਈ, ਕਹਿਣ ਲੱਗੇ ਪਾਠ ਬਚਨ ਦੀ ਧਰਤੀ ਤੇ ਬੈਠਾ ਮਹਾਂਪੁਰਸ਼ ਕਹਿ ਰਿਹਾ ਉੱਠ ਫਰੀਦਾ ਉਜੂ ਸਾਜ ਸੁਭਾ ਨਿਵਾਜ ਗੁਜ਼ਾਰ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਉਹ ਪੰਜਾਬੀ ਦੀ ਗੱਲ ਕਰਨ ਵਾਲਾ ਮਹਾਨ ਸ਼ਾਇਰ, ਰੱਬ ਦੀ ਗੱਲ ਕਰਨ ਵਾਲਾ ਸ਼ੱਕਰਗੰਜ ਉੱਚੀ ਸਾਰੀ ਕਹਿ ਰਿਹਾ ਫਰੀਦਾ ਬੇਨਿਵਾਜਾ ਪੁੱਟਿਆ ਇਹ ਨਾ ਭਲੀ ਰੀਤ। ਮੈਂ ਕਹਿੰਦਾ ਗੁਰੂ ਅਰਜਨ ਸਾਹਿਬ ਬੜੀ ਕਿਰਪਾ ਕੀਤੀ, ਜੇ ਪੰਜਵੇਂ ਜਾਮੇ ਸਾਰੀ ਖੇਡ ਸੰਪੂਰਨ ਕਰ ਦਿੱਤੀ, ਜੇ ਕਿਤੇ ਸਾਡੀਆਂ ਸਲਾਹਾਂ ਲੈਂਦੇ ਅਸੀਂ ਸੈਮੀਨਾਰ ਕਰਕੇ ਸਾਰੀ ਬਾਣੀ ਬਾਹਰ ਕੱਢ ਛੱਡਣੀ ਸੀ। ਹਕੀਕਤ ਹੈ ਸਾਡੇ ਕੋਲ ਜਰਾਂਦ ਕੋਈ ਨਹੀਂ, ਅਸੀਂ ਨਹੀਂ ਸੀ ਕਰਨਾ, ਅਸੀਂ ਤਾਂ ਸਾਰੇ ਕਰਨੇ ਸਨ ਬਾਹਰ ਇੱਕ ਇੱਕ ਪਕੜ ਕੇ ਤੇ ਕੱਢਣ ਲੱਗੇ ਹਾਂ। ਹੁਣ ਸਾਰੇ ਆਪੋ ਆਪਣਾ ਬਣਾਈ ਜਾਂਦੇ ਨੇ। ਮੈਂ ਸਿਰਫ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ। ਵੇਖੋ ਕੋਈ ਸਿੱਖ ਕਹਿ ਰਿਹਾ ਸੀ ਨਾਮਦੇਵ ਸਿੱਖ ਹਾਂ, ਕੋਈ ਕਹਿ ਰਿਹਾ ਸੀ ਕਬੀਰ ਪੰਥੀਏ ਹਾਂ, ਕੋਈ ਰਹਿੰਦਾ ਸਾਡਾ ਗੁਰੂ ਰਵਿਦਾਸ ਆਏ। ਉਹ ਗੁਰੂ ਕੇ ਸਿੱਖੋ, ਇਸ ਨੂੰ ਜਿੱਦਣ ਗੱਦੀ ਦਿੱਤੀ ਤੇ ਕੇਵਲ ਇਹ ਨਹੀਂ ਕਿਹਾ ਬਾਬਾ ਨਾਨਕ ਤੇਰਾ ਗੁਰੂ ਹੈ, ਸਿੱਖ ਦੀ ਭਾਵਨਾ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਤੇਰਾ ਗੁਰੂ ਏ, ਜਿੰਨੇ ਸ਼ਬਦ ਨੇ ਸਾਰੇ ਤੇਰੇ ਲਈ ਗੁਰੂ ਰੂਪ ਨੇ। ਇਲਾਕਾ ਪ੍ਰਸਤੀ ਤੋੜ ਨਾ ਦਿੱਤੀ, ਹਜ਼ੂਰ ਨੇ ਮਿਹਰ ਕੀਤੀ। ਜੇ ਕਿਤੇ ਤੱਕੋ ਉੱਥੇ ਪੰਜ ਵਕਤ ਦਾ ਨਮਾਜ਼ੀ ਕਹਿ ਰਿਹਾ ਸੀ ਕਿ ਉੱਠ ਬਰੀਦਾ ਉਜੂ ਸਾਜ ਸੁਭਾ ਨਿਵਾਜ ਗੁਜ਼ਾਰ। ਕਹਿਣ ਲੱਗੇ ਪਿਆਰਿਆ ਕਿ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਪਾ ਉਤਾਰ, ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਤੇ ਬਾਬੇ ਨੇ ਕਿਹਾ ਕੋਈ ਗੱਲ ਨੀ, ਜੇ ਪੰਜ ਵਕਤ ਦੀ ਨਮਾਜ਼ ਦੀ ਗੱਲ ਕਰਦਾ ਸੱਚ ਨੂੰ ਦ੍ਰਿੜ ਕਰੀ ਖਲੋਤਾ ਭਗਤ ਆਉਣ ਦੇ ਇਹਨੂੰ, ਕਿਉਂਕਿ ਇਹਦੇ ਜੈਕਾਰ ਹੋਣੀ ਚਾਹੀਦੀ ਹੈ, ਇਹ ਧਰਮ ਦਾ ਜੈਕਾਰ ਹੈ। ਪੰਜਾਬ ਦੀ ਧਰਤੀ ਤੇ ਗਾਉਂਦਾ ਪਿਆ ਕਿ ਉਜੂ ਸਾਜ, ਤੇ ਬੰਗਾਲ ਦੀ ਧਰਤੀ ਤੇ ਬੈਠਾ ਕਹਿ ਰਿਹਾ ਆਪਾਂ ਪੜ੍ਹਨੇ ਆ ਪਰਮਾਦ ਪੁਰਖ ਮਨੋ ਪਿਮੰਗ ਸਤ ਆਦ ਭਾਵ ਰਤਨ। ਬਾਬਾ ਜੈ ਦੇਵ ਕਹਿ ਰਿਹਾ ਕੇਵਲ ਰਾਮ ਨਾਮ ਮਨੋਰਮੰਗ, ਉਹ ਕਹਿੰਦਾ ਪਿਆ ਉਜੂ ਸਾਜ, ਉਹ ਕਹਿੰਦੇ ਪਏ ਨੇ ਕੇਵਲ ਰਾਮ ਨਾਮ ਮਨੋਰਮੰਗ। ਕਹਿਣ ਲੱਗੇ ਕੋਈ ਗੱਲ ਨੀ, ਜੇ ਸੱਚ ਤੱਕ ਪਹੁੰਚਿਆ ਦੀ ਜੈਕਾਰ ਹੋਣੀ ਚਾਹੀਦੀ ਹੈ, ਧਰਮ ਦਾ ਜੈਕਾਰ ਹੋਵੇ। ਕਦੀ ਤੱਕੋ ਮਹਾਂਪੁਰਸ਼ ਬੈਠਾ ਹੈ, ਸਾਰਾ ਬਨਾਰਸ ਕਹਿੰਦਾ ਪਿਆ ਇਹ ਚੱਲਦਾ ਹੀ ਪੁੱਠਾ ਹੈ। ਤੇ ਉਹਨਾਂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮੇਰੇ ਵਾਹਿਗੁਰੂ ਜੀ ਅਬ ਕਹੋ ਰਾਮ ਕਵਨ ਗਤ ਮੋਰੀ, ਛੋਡੀ ਛੱਡੀ ਲੈ ਬਨਾਰਸ ਮਤ ਤਜੀ ਲੈ ਬਨਾਰਸ ਮਤ ਭਈ ਥੋੜੀ ਤਜੀ ਲੈ, ਛੱਡ ਦਿੱਤੀ ਬਨਾਰਸ। ਲੋਕੀ ਕਹਿੰਦੇ ਕਮਲਾ ਹੈ, ਤੇ ਸ਼ਬਦ ਪਤਾ ਕੀ ਵਰਤੇ, ਕਹਿਣ ਲੱਗੇ ਜਿਉਂ ਜਲ ਛੋੜ ਬਾਹਰ ਭਇਓ ਮੀਨਾ, ਪੂਰਬ ਜਨਮ ਹੋ ਤਪ ਕਾ ਹੀਨਾ, ਬਹੁਤ ਬਰਸ ਤਪ ਕੀਆ ਕਾਂਸੀ, ਮਰਨ ਭਇਆ ਮਗ ਹਰ ਕੀ। ਬਾਸੀ ਲੋਕਾਂ ਕਹਿ ਉਲਟੀ, ਬਾਸੀ ਉਲਟੀ ਗੱਲ ਕਰਦਾ। ਗੁਰੂ ਸਾਹਿਬ ਨੇ ਕਿਹਾ ਨਹੀਂ, ਅਸਲ ਵਿੱਚ ਤੁਹਾਡੇ ਦਿਮਾਗ ਉਲਟੇ ਨੇ, ਦੀ ਸਿੱਧੀ ਗੱਲ ਤੁਹਾਨੂੰ ਉਲਟੀ ਦਿੱਤਦੀ ਪਈ ਹੈ। ਲੋਕਾਂ ਕਹਿ ਇਹਨੂੰ ਮੰਦਿਰ ਵਿੱਚ ਨਹੀਂ ਵੜਨ ਦੇਣਾ। ਗੁਰੂ ਸਾਹਿਬ ਨੇ ਕਿਹਾ ਸਵਾਲ ਹੀ ਨਹੀਂ ਪੈਦਾ ਹੁੰਦਾ, ਇਹਦੀ ਜੈਕਾਰ ਕਰਾਵਾਂਗੇ। ਜਿੱਦਣ ਉਹ ਆਏ ਫਿਰ ਉਹਨਾਂ ਦੇ ਬਾਣੀ ਤੱਕੀ, ਉਹਦੀ ਜੈਕਾਰ ਕਿਉਂ ਹੋਈ? ਕਿਉਂਕਿ ਉਹ ਕਹਿ ਰਹੇ ਸਨ ਕਿ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਣੀ। ਕਿਉਂ ਜੈਕਾਰ ਹੋਈ? ਉਹ ਕਹਿ ਰਹੇ ਸਨ ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਹਜ਼ੂਰ ਨੇ ਕਿਹਾ ਇਹਦੀ ਜੈਕਾਰ ਹੋਵੇ। ਦੇਖਦੇ ਆ ਮਹਾਂਪੁਰਸ਼ ਬੈਠਾ ਹੈ, ਗੰਗਾ ਦੇ ਕਿਨਾਰੇ ਲੋਕ ਇਸ਼ਨਾਨ ਕਰਦੇ ਨੇ। ਪਿਛਲੇ ਦਿਨ ਵੀ ਅਰਜ਼ ਕੀਤੀ ਸੀ, ਸ਼ਾਇਦ ਇੱਥੇ ਕੀਤੀ ਕਿ ਨਹੀਂ, ਭਾਈ ਗੁਰਦਾਸ ਕਹਿੰਦੇ ਨੇ ਜਿੰਨੇ ਜਪਿਆ ਜਿਹਦੇ ਕੋਲ ਸੱਚ, ਇੱਕ ਦਿਨ ਉਹਦੀ ਜੈਕਾਰ ਹੋਵੇਗੀ। ਤੱਕੋ ਮਰੇ ਪਸ਼ੂ ਧੋਂਦੇ ਪਏ ਨੇ, ਪਸ਼ੂ ਦਾ ਚਮੜਾ ਉਤਾਰਿਆ ਹੈ, ਰਾਹ ਵਿੱਚ ਖਲੋਤਾ ਹੈ, ਜਿਹੜਾ ਆਉਂਦਾ ਟੁੱਟੀਆਂ ਜੁੱਤੀਆਂ ਪਿਆ ਗੰਢਦਾ। ਅਖੀਰ ਤੇ ਹੋਇਆ ਕਿ ਇੱਕ ਦਿਨ ਜਿਹੜਾ ਜੁੱਤੀਆਂ ਗੰਢਦਾ ਸੀ ਉਹਦੇ ਘਰ ਦੇ ਸਾਹਮਣੇ ਬ੍ਰਾਹਮਣ ਖਲੋਤੇ, ਉਹਦੇ ਘਰ ਦੇ ਸਾਹਮਣੇ ਖੱਤਰੀ ਖਲੋਤੇ ਨੇ, ਉਹਦੇ ਘਰ ਦੇ ਸਾਹਮਣੇ ਆ ਕੇ ਵਿਦਵਾਨ ਖਲੋਤੇ ਨੇ, ਉਹਨਾਂ ਦੇ ਹੱਥ ਵਿੱਚ ਗ੍ਰੰਥ ਨੇ, ਉਹਦੇ ਹੱਥ ਦੇ ਵਿੱਚ ਕੇਵਲ ਸੁਆ ਧਾਗਾ ਰੋਕੋ ਏ। ਉਹਨਾਂ ਪੁੱਛਿਆ ਵੀ ਤੁਸੀਂ ਇੱਧਰ ਕਿੱਧਰ ਆ ਗਏ? ਕਿਤੇ ਵਿਦਵਾਨ ਬੰਦੇ ਜਾਂਦੇ ਕਿਸੇ ਧਰਮਸ਼ਾਲਾ ਵਿੱਚ ਕਿਸੇ ਗੁਰਕੁਲ ਵਿੱਚ? ਕਹਿਣ ਲੱਗੇ ਅਸੀਂ ਕਲੀਆਂ ਗੱਲਾਂ ਕਰਨੇ ਆ, ਇਹਨੇ ਧਰਮ ਕਮਾ ਲਿਆ ਹੈ। ਭਾਈ ਸਾਹਿਬ ਕਹਿੰਦੇ ਉਹਦੀ ਜੈਕਾਰ ਹੋਈ ਨੀ, ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ, ਧਰਮ ਕੀ ਜੈਕਾਰ, ਧਰਮ ਕਾ ਜੈਕਾਰ। ਕਹਿਣ ਲੱਗੇ ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢਾ ਰਾਹ ਵਿੱਚ ਕੁਲਾ ਧੋ ਧਰਮ ਧੋਏ ਢੋਰ ਸਮੇਟਾਂ, ਜਿਉਂਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੋਟਾਂ ਪਲੇਟਾਂ, ਚੌ ਵਰਨਾ ਉਪਦੇਸ਼ ਨਾ ਗਿਆਨ ਧਿਆਨ ਕਰ ਭਗਤ ਸਹੇਟਾ, ਇਹ ਸੀ ਧਰਮ ਕਾ ਜੈਕਾਰ। ਉਸ ਧਰਮ ਦੀ ਉਹਦੀ ਜੈਕਾਰ ਹੋਈ, ਤੇ ਜਦੋਂ ਜੈਕਾਰ ਹੋਈ
تے اس مہاپرش نے بچن کہ دیکھو آخر بریندے او کلی وچ نے میں بینتی کرا میں تواریخ چ کتے نہیں پڑھیا کہ بھگت رویداس جی نو کسے نے سنگھاسن تے بٹھا کے انہاں دی تاج پوشی کیتی ہوے تساں کدے سنیا تے نہیں نہ ہونا کسے بھگت مال وچوں وی نہیں پڑھیا او گرو گرنتھ صاحب جی کہندے نے او دی تاج پوشی ہوئی جی تے انہاں خود کیا کہن لگے ایسی لال تجھ بن کون کرے ایہو جیا دھرم دا جیکار سکھ چاہندا ہے ایسی لال تجھ بن کون کرے غریب نواز گسائیاں میرا ماتھا ہے چھتر تر ہے دنیا دی نظر وچ تاں او کیول تاگے رمبیاں لے کے بیٹھے پر نہیں گرو کے سکھو او دے سر تے روحانیت دا چھتر پیا چلدا ہے حقیقت وچ اوتھے دھرم دا جیکار پیا ہوندا ہے کہن لگے ماتھا ہے ماتھا ہے چھتر دھر ہے جانتی چھوت جگت کو لاگ ہے تاں پر تو ہی تر ہے نیچے اونچ کر ہے میرا گوبند ہے کاؤں تے نہ ڈرے نام دیو کبیر تلوچن سجنا سین ترے کہ رویداس سنو رے سنتو ہر جیو تے سمے سر ہے او دھرم کا جیکار ہے میرے گرو گرنتھ صاحب دی بانی دھرم کا جیکار ہے ایتھے شبداولی وچ نہیں پے کہ اے سنسکرت بولدا پیا ہے اے عربی بولدا پیا ہے اے دا علاقہ جیڑا ہے بنگال دی دھرتی ہے اے دا علاقہ یو پی دا ہے اے چھیمبیاں وچوں میں اے رویداس وے اے چماراں وچوں میں اے نہیں ویکھیا اے نائیاں وچوں ہے اے نہیں تکیا اے ہر وان والا ہے اے نہیں تکیا بھی اے دیاں دونوں اکھاں بند نے میرے گرو صاحب نے کیا او سجنا جتھے دھرم دے جیکار دی گل آوے سچ دی گل ہوندی ہے اوتھے جاتاں برادریاں اوتھے بولیاں علاقے سارے لوگ مٹ جاندے نے تے سچ جانو دھرم دا جیکار سکھ دی سوچ برہمنڈی سوچ ہے کہ جتھے جتھے بھی کوئی سچ دی گل کرن والا بیٹھا ہے میرے ویگرو او دا جیکار ہووے میں بینتی کراں حضور کرپالو نے میر کیتی دھرم دے جیکار دی کہ دھرم او جڑا سچ نو درڑ کراندا پیا ہے تے تکو خان جڑا دھرم دی جیکار ہے او دو گلاں کہندا ہے او کہندا ہے جبر نو سہنا وی پاپ ہے تے کسے نو تمکانا بھی پاپ ہے اس دھرم دی جیکار ہوئے جنو حضور نے بانی وچ کہا ہے کہن لگے پے کاہوں کو دیت نے پے مانت آن کو نانک سن رے منا گیانی تائیں بخان جڑی بینتی کر لگا دیکھو حضور کلگی تر جی نے ایک بچن کیا ہے تے بچتر ناٹک وچ حضور نے میر کر کے او درج کرایا جا او درج کیتا گیا شبد ورتے نے اے مت سمجھیے کہ دھرم کی جیکار دا سبند کیول اے وے دنیاوی نظر وچ دیکھی او ہار گئے نے دو پرمان ارض کرنے نے گرو کلگی تر جی دے پتا گرو تیج بہادر جی دنیا داراں دی نظر نال تکو اس ویلے دشمن دے منہ وچوں اے شبد نکلے ہونے نے کہ گل تاں سچ دی کردا پیا اج دیکھ چاندنی چوک وچ اے دے سر نوں تڑ تو علیحدہ کرنا کوئی آئے کا سامنے سکھ اپنی نظر وچ تو جتیا بیٹھا ہے اپنی نظر وچ تاں ظالم جیڑا او پورے خنکار وچ آیا کہندا ہے کہ اج میری کرپان نوں میری تلوار نوں روکن والا کوئی نہیں گرو کے سکھو ظلم نال کسے تے اپنے اندر دی خومے نال زبر والی برتی نال وار کرنا جائے جائکار نہیں زبر نوں سہ جانا تے سچ سنو پر پک رکھ دے ہوئے پورے سامنے نہ چکنا سچ جانو اے دھرم دی جائکار ہے صاحب نے کرپا کیتی ہے اسی پڑھنے صاحب گرو کلگی تر دے بچن کہن لگے تلک ننو راکھا پرب تاکا کینو بلو بڈو کلو میں ساکا کہنے ایدو وڈا ساکا کوئی ہور ہوئے ہی نہیں صاحب گرو تیج بہادر جی تو ایدو وڈا ساکا کوئی نہیں کوئی مریا ہے اپنے نج دے لئی کوئی مریا ہے کیول اپنے سدھان دے لئی میں آرام وچ ارج کیتی تھی کہ دھرم کا جیکار ہی اے وے کہ پانے اصول تے خلوجیے اونا اصولاں نو ماندے نہیں تلک جنوں دی گل نہیں او کردے پاندے نہیں تیرت دا اشنان نہیں کردے کیول سچ نام دے ابھیاسی نے پر جدن کوئی جروانا چڑھ کے آوے تے دھرم دی جیکار اے وے کہ دھرمی کوئی خلو جائے پہاڑ دی طرح اڈور رہندا ہے اونوں کوئی خلا نہیں سکدا شبد ورتے تلک جنوں راکھا پربتا کا کینو بڈو کلو میں ساکا ترم کی جیکار ترم دا جیکار ترم کا جیکار میں شبد وار وار یہ کہہ رہا ہاں وہ کی ہے؟ کہنے لگے سادن کھیت کتی جن کری شیت دیا پر سی نہ اچری اے دھرم کا جیکار کہ سر چلا جائے پر اندر دے اصول نو چھڈنا نہ، اے دھرم کا جیکار کہ تن دے ٹکڑے ہو جان پر واہگرو میر کرے اندروں سی تے خائے شبد نہ نکلے، تلک ننو راکھا پرب تاکا کنو بڑو کلو میں تھاکا سادن کھیت کتی جن کری سیت دیا پر سی نہ اچری تے اگا بچن کیتا، کہن لگے اینی رحمت کر دیتی ترم خیت ساکا جن کیا، ترم خیت ترم تے اصول نو موکرا کے سچ ترم نو دڑ موکرا کے ایڈا وڈا ساکا کیتا، ترم خیت ساکا جن کیا سیت دیا پر سر نہ دیا اندر دی اڈولتا نہ چھڈنی میرے واہگرو میر کری اے ترم کا جیکار ہووے، سیت دیا پر سر نہ دیا ناٹک چیتے کیے پکاجا پرب لوکن کے آوت لاجا پھر جیکار کیویں ہوندی ہے، کدی تکو اخیر تے پھر صاحب گرو کلگی ترکے نے ٹھیک کر فور دلیت سر سر تے بن کے گئے پیراں وچ نہیں، اے نہیں کہ تیرے پیراں وچ میرا سر ہے، دھرم دی جیکار ہی اے وے کہ ظالم دے سر چ اپنا ٹھیکرا بن دینا، پیراں وچ ٹھیکرے ہمیشہ کائراں تے بھجدے نے تے سچ جانو ਧਰਮ ਨੂੰ ਕਮਾਉਣ ਵਾਲਿਆਂ ਦੇ ਠੀਕਰੇ ਕਿਸੇ ਦੇ ਸਿਰ ਵਿੱਚ ਵੱਜ ਕੇ ਭੱਜਦੇ। ਧਰਮ ਸਿਰ ਸ਼ਬਦ ਵਰਤਿਆ ਠੀਕਰ ਫੋਰ ਦਲੀਤ ਸਿਰ ਪ੍ਰਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੇ ਸੋਕ ਹੈ 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 ਸਭ ਜਗ ਭਇਓ ਪਰ ਧਰਮ ਕਾ ਜੈਕਾਰ ਹੋ ਗਿਆ ਗੁਰਸਿੱਖੋ ਕਿਵੇਂ ਹੋਇਆ ਹੈ 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 ਸਭ ਜਗ ਭਇਓ ਜੈ جے جے سر لوک جنو رب دے گھر وچوں بھی جے جےکار دی آواز ملدی ہووے او اصل وچ سکھ کہندا دھرم کا جےکار ہووے، میرے مالک جی دھرم دا جےکارا ہووے، اج پاویں آپاں ایسے راج کرے گا خالصا پڑھنے، ویسے دوہرے والے دن بینتی کرنی ہے کہ کتھوں لیا کیویں پڑھیا جاندا ہے، جدو اسی شیت گنج صاحب جانے ہاں اوتھے دھرم کا جیکار گونجدا ہے، کدی تکیو اج وہ چاندنی چوک وچ اورنگ دیب دا چہرہ نہیں او دا پہرا نہیں، جتن شہید کیتا ہوئے گا صاحب نو دلی دی دھرتی تے پاویں کچھ کہندے نہیں، اورنگ دیب اس ویلے نہیں سی پر اس ویلے جدو او نکلدا سی اگے نگارے وجدے سن اچھی آواز وچ کہندے سن کہ جہاں پناہ شہن شاہ، دو عالم دی گل تا کر دے سن عالمگیر بادشاہ اورنگ زیب دے پدارم دی گل نکل دی سی، ہاں او دے نگارے او دیاں توتیاں او دی آواز تا بند ہو گئی پر ترم کی جیکار اج بھی آواز ہوندی جدو دوہرا پڑھ دے نے اخیر سے پڑھیا جاندہ چیکر فور دلیر سر پرپور کیا پیان تیج بہادر شی کریا کری نہ کنو آن، گرو تیج بہادر دی سچ دی آواز اج بھی بول دی ہے پر کوڑ دی آواز مدتا پہلا خاموش ہوگی، اج اس نو گل نو کرن واسطے بھی کوئی تیار نہیں، یہ ترم کا جیکار ہے، ترم کا جیکارا کیول ایک کھن پاوکتا دا جیکارا نہیں، جذباتی ہو کے جیکارا نہیں، او جنہیں سچ نو دڑ کیتا ہے بینتی کرا سیت اوتھے سی تڑ اوتھے سی، یہ گل وکری پائی جیتے ورگے صبر دے پیالے جنے پرے، جے کسے تیرج تکنا ہے تے پائی جیتے دا تکیو، اسی تا ایک کھین وچ چھلک پینے ہیں نا، سکھ تا ہائی تیرج، حضور نے کیا سی جدو جپ صاحب سمپورن کرنے ہیں کہن لگے تیرج سنیار، ایویں کھولے پانڈے کھین وچ بڑک پیندے نے، جڑے تیرج والے نو ٹک جاندے نے کھین وچ چھلکے کوئی ٹوٹ دے نے تیرج نال بیٹھے ہوئے سونے گہنیا نو جنم دے جاندے، کدی تکیو جیتے دا تیرج کنا ہوئے گا کی انہیں ادو تکیا نہیں ہونا اکھاں نال، جدو گرو تیگ بہادر جی نے اس خوئی تو اشنان کیتا ہونا کیویں اپنے آپ نو جڑ کے بیٹھا ہوئے گا کہ ہن میرے گرو تیگ بہادر دے اتے ہنے تلوار چلی ہنے تلوار چلی، میں کہنا واہ بھائی جیتیاں تیرے ورگا صبر کدے کول ہوئے گا، پیڑ وچ اکھاں نال تو اشنان کر دے بھی تکے نے، پیڑ نال تو چونکڑا مار کے جپ پڑھ دے بھی جپ جی پڑھ دے بھی تکے نے، ਤੇ ਜਦੋਂ ਇੱਕੋ ਦਮ ਤਿੱਖੀ ਤਲਵਾਰ ਚੱਲੇ ਹੋਵੇਗੀ। ਇਹਨਾਂ ਅਜਰ ਨੂੰ ਜਰ ਕੇ ਬੈਠਾ ਸੀ, ਸਬਰ ਦਾ ਪਿਆਲਾ ਉਹਦਾ ਕਿੰਨਾ ਭਰਿਆ ਹੋਵੇਗਾ ਕਿ ਸੀਸ ਲਹਿੰਦਾ ਪਿਆ ਹੈ, ਅੱਖਾਂ ਨਾਲ ਤੱਕਿਆ ਹੋਵੇਗਾ। ਜਦੋਂ ਖਿਰਚੁਲ ਹੋਈ ਤੇ ਚੁੱਕ ਕੇ ਸੀਸ ਤਰਿਆ, ਇਹੋ ਜਿਹਾ ਸਬਰ, ਇਹੋ ਜਿਹਾ ਸੰਤੋਖ, ਇਹੋ ਜਿਹੀ ਜਰਾਂਦ, ਇਹੋ ਜਿਹਾ ਅੰਦਰ ਨੂੰ ਆਪਣੇ ਆਪ ਨੂੰ ਲੁਕਾ ਲੈਣਾ, ਅਸਲ ਵਿੱਚ ਇਹ ਮੁਰੀਦ ਦੀ ਪਰਿਭਾਸ਼ਾ। ਇਹਨੂੰ ਭਾਈ ਸਾਹਿਬ ਨੇ ਕਿਹਾ ਕਿ ਮੁਰਦਾ ਹੋਏ ਮੁਰੀਦ ਨਾਲ ਗੱਲੀ ਖੋਵਣਾ, ਸਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਦੇਖੋ ਉੱਥੇ ਧਰਮ ਕਾ ਜੈਕਾਰ ਅੱਜ ਵੀ ਗੂੰਜਦਾ ਪਿਆ ਹੈ। ਉਸ ਤੋਂ ਅਗਲੀ ਬੇਨਤੀ ਮੈਂ ਇੱਕ ਕਰਕੇ ਸੰਪੂਰਨਤਾ ਕਰਨੀ ਹੈ ਕਿ ਸਾਹਿਬ ਗੁਰੂ ਕਲਗੀਧਰ ਜੀ ਉਹਨਾਂ ਧਰਮ ਕਾ ਜੈਕਾਰਾ ਉਹਨੂੰ ਕਹਿਣ ਰੱਖਿਆ। ਬੇਨਤੀ ਕਰਾਂ, ਦੁਨੀਆਦਾਰਾਂ ਦੀ ਨਜ਼ਰ ਵਿੱਚ ਆਨੰਦਪੁਰ ਉਜਾੜ ਦਿੱਤਾ ਗਿਆ, ਦੁਨੀਆਦਾਰਾਂ ਦੀ ਨਜ਼ਰ ਵਿੱਚ ਲੋਕ ਕਹਿਣਗੇ ਕੀ ਖਤਿਆ। ਮਸੰਦਾ ਕਿਹਾ ਵੀ ਕਿ ਕੀ ਖਤਿਆ, ਸਿੱਖਾਂ ਨੂੰ ਕਿਰਪਾਨਾਂ ਤੋਂ ਆ ਕੇ ਜਿੱਦਣ ਦਾ ਅੰਮ੍ਰਿਤ ਛਕਾਇਆ ਉਦਣ ਦੀ ਖੈਰ ਹੀ ਕੋਈ ਨਹੀਂ। ਕੀ ਲੋਕਾਂ ਕਿਹਾ ਨੇ ਕਿ ਆਨੰਦਪੁਰ ਸਾਹਿਬ ਦੀ ਧਰਤੀ ਦੁਨੀਆਂ ਦੀ ਨਜ਼ਰ ਵਿੱਚ ਉਜੜੀ। ਮੈਂ ਦੁਨੀਆਂ ਨਜ਼ਰ ਵਿੱਚ ਕਹਿ ਰਿਹਾ, ਸਿੱਖ ਕੋਲ ਧਰਮ ਦਾ ਜੈਕਾਰ ਹੈ। ਕਹਿਣ ਲੱਗੇ ਕਦੀ ਤੱਕੋ। ਉਸ ਤੋਂ ਅੱਗੇ ਸਰਸਾ ਪਾਰ ਕੀਤੀ, ਰੋਪੜ ਗਏ, ਚਮਕੌਰ ਦੀ ਗੜੀ ਵਿੱਚ ਦੋ ਪੁੱਤਰ ਸ਼ਹੀਦ ਹੋ ਗਏ। ਕੁਝ ਦਿਨਾਂ ਤੋਂ ਬਾਅਦ ਖਬਰ ਮਿਲੀ ਕਿ ਤੁਹਾਡੇ ਛੋਟੇ ਲਾਲ ਉਹਨਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ ਹੈ, ਪਰ ਉਹ ਧਰਮ ਕਾ ਜੈਕਾਰਾ ਬੁਲਾ ਕੇ ਗਏ ਨੇ, ਉਹ ਧਰਮ ਦੀ ਜੈਕਾਰ ਕਰਾ ਕੇ ਗਏ ਨੇ। ਜਿਸ ਗੁਰੂ ਸਤਿਗੁਰੂ ਦੇ ਜੀਵਨ ਨੂੰ ਪੜਿਆ, ਆ 15 ਦਿਨਾਂ ਵਿੱਚ ਸਾਰੀ ਖੇਡ ਖਿਲਰ ਗਈ ਹੋਵੇ। ਆਨੰਦਪੁਰ ਸਾਹਿਬ ਦੇ ਕਿਲੇ, ਕੀਮਤੀ ਘੋੜੀ ਸਿਆਣੇ ਘੋੜੇ, ਕੀਮਤੀ ਸਿੱਖ ਸਿਆਣੇ ਸੂਝਵਾਨ ਮਰਜੀਵੜੇ ਸਿੱਖ ਸ਼ਹੀਦ ਹੋ ਗਏ ਨੇ, ਕਈਆਂ ਨੂੰ ਪਾਣੀ ਰੋੜ ਗਿਆ, ਕੀਮਤੀ ਸਾਹਿਤ ਖਜ਼ਾਨਾ ਉਹ ਪਾਣੀ ਰੋੜ ਕੇ ਲੈ ਗਿਆ। ਬੰਦਾ ਸਭ ਕੁਝ ਜਰ ਲੈਂਦਾ ਹੈ, ਤੇ ਜਿਹਨੂੰ ਇਹ ਖਬਰ ਮਿਲੀ ਹੋਵੇ ਕਿ 5 ਦਿਨਾਂ ਦੇ ਵਿੱਚ ਵਿੱਚ, ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਡੇ 5 ਜੀ ਜਿਹੜੇ ਦੇ ਸ਼ਹੀਦ ਕਰ ਦਿੱਤੇ ਨੇ, ਇਹਨੂੰ ਜਰਨਾ ਬਹੁਤ ਮੁਸ਼ਕਲ, ਕਹਿਣਾ ਬਹੁਤ ਸੌਖਾ ਹੈ। ਅੱਜ ਤਾਂ ਜਣਾ ਖਣਾ ਉੱਠਦਾ, ਚੁੱਕ ਕੇ ਕਲਮ ਗੁਰੂ ਕਲਗੀਧਰ ਬਾਰੇ ਲਿਖਣਾ ਸ਼ੁਰੂ ਕਰ ਦਿੰਦਾ ਓਏ, ਤੂੰ ਆਪਣੇ ਬੱਚੇ ਨੂੰ 4 ਦਿਨ ਕਿਤੇ ਦੁੱਖ ਵਿੱਚ ਅੱਖਾਂ ਨਾਲ ਜਰ ਲੈ ਤੇ ਤੈਨੂੰ ਸਮਝ ਆ ਗਏ। ਉਸ ਗੁਰੂ ਨੂੰ ਜਿਹਦੇ 7 ਦਿਨਾਂ ਵਿੱਚ 5 ਘਰ ਦੇ ਜੀ ਚਲੇ ਗਏ। ਤੇ ਮੈਂ ਇੱਕ ਵਾਰੀ ਬੇਨਤੀ ਕੀਤੀ ਸੀ, ਅਸੀਂ ਪ੍ਰਦੇਸ਼ ਵਿੱਚ ਬੈਠੇ ਹਾਂ, 110 ਸਾਲ ਦੀ ਮਾਈ ਕਿਤੇ ਚਲਾਣਾ ਕਰ ਗਏ ਤੇ 70 ਸਾਲ ਦਾ ਪੁੱਤਰ ਇੱਥੇ ਬੈਠਾ ਹੋਵੇ, ਉਹਦਾ ਅੰਦਰ ਤੜਫਦਾ, ਕਹਿੰਦਾ ਮਾਂ ਮੇਰੀ ਭਾਵੇਂ ਚਲੀ ਗਈ ਪਰ ਮੇਰੇ ਆਉਣ ਤੋਂ ਬਿਨਾਂ ਮਾਈ ਦਾ ਸੰਸਕਾਰ ਨਾ ਕਰਿਓ। ਉਹ ਧਰਮ ਕੇ ਜੈਕਾਰ ਵੱਲ ਤੱਕੋ, 5 ਜੀ, 5 ਦੇ 5 ਜੀ ਇੱਕ ਹਫ਼ਤੇ ਵਿੱਚ ਸ਼ਹੀਦ, ਤੇ ਅਖੀਰਲੇ ਸਮੇਂ ਕਿਸੇ ਨੂੰ ਹੱਥ ਨਾਲ ਚਿਖਾ ਤੇ ਲਟਾ ਕੇ ਲਾਂਬੂ ਨਹੀਂ ਲਾਇਆ। ਕਿ ਇਹ ਧਰਮ ਕਾ ਜੈਕਾਰ ਨਹੀਂ, ਅੰਦਰ ਦੀ ਅਡੋਲਤਾ। ਇਹਨਾਂ ਕੁਝ ਸੁਣ ਕੇ ਵੀ ਕਹਿ ਜਾਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁੱਤ ਬਿਨ ਰੋਗ ਰਜਾਈਆਂ ਦੇ ਉੱਡ ਨਾਗ ਨਿਵਾਸਾਂ ਦੇ, ਨਾਗ ਨਿਵਾਸਾਂ ਦੇ ਰਹਿਣਾ, ਯਾਰੜੇ ਸੂਲ ਸਰਾਈ ਖੰਦਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਧਰਮ ਕੀ ਜੈਕਾਰ ਹੈ। ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦਾ ਰਹਿਣਾ। ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਦੁਨੀਆਂ ਦੀ ਨਜ਼ਰ ਵੀ ਤੱਕੀਏ, ਹੁਣ ਇੱਕ ਪਾਸੇ ਬਾਦਸ਼ਾਹ ਦਾ ਅੰਤਲਾ ਸਮਾਂ ਤੇ ਦੂਜੇ ਪਾਸੇ ਪਾਤਸ਼ਾਹ ਦਾ ਅੰਤਲਾ ਸਮਾਂ ਹੈ। ਸਰੀਰਕ ਤੌਰ ਤੇ ਤੱਕ ਨੇ, ਇੱਕ ਪਿੱਛੇ ਜੇ ਕਿਤਾਬ ਲਿਖੀ ਸੱਜਣ ਨੇ, ਹੋ ਸਕਦਾ ਆਪਨੇ ਕਈਆਂ ਨੇ ਪੜ੍ਹੀ ਹੋਵੇ, ਚੜ੍ਹਦੀ ਕਲਾ, ਤੇ ਚੜ੍ਹਦੀ ਕਲਾ ਦੇ ਪ੍ਰਤੀਕ ਡਾਕਟਰ ਹਰਨਾਮ ਸਿੰਘ ਸ਼ਾਨ, ਉਹਨਾਂ ਨੇ ਅਖੀਰ ਵਿੱਚ ਕਿਹਾ ਕਿ ਧਰਮ ਕਾ ਜੈਕਾਰ ਕੀ। ਕਹਿੰਦੇ ਨੇ ਇੱਕ ਪਾਸੇ ਉਹ ਬਾਦਸ਼ਾਹ ਹੈ ਜਿਹਨੇ ਸਾਰੀ ਜ਼ਿੰਦਗੀ ਆਪਣੀ ਮਨ ਮਰਜ਼ੀ ਕੀਤੀ, ਉਹਦਾ ਅੰਤਲਾ ਸਮਾਂ 20 ਫਰਵਰੀ 1707 ਨੂੰ ਆਉਂਦਾ ਪਿਆ ਹੈ। 1.5 ਸਾਲ ਬਾਅਦ ਦੀਨ ਦੁਨੀ ਦਾ ਪਾਤਸ਼ਾਹ 1708 ਅਕਤੂਬਰ ਦੇ ਮਹੀਨੇ ਵਿੱਚ ਆਪਣੇ ਆਪ ਨੂੰ ਉਸ ਅਕਾਲ ਦਾ ਸੁੱਤ ਅਕਾਲ ਦੀ ਗੋਦ ਵੀ ਜਾਂਦਾ ਪਿਆ। ਦੋਨਾਂ ਦੇ ਜਾਣ ਵਿੱਚ ਫਰਕ ਬੜਾ ਹੈ। ਉਹਨਾਂ ਨੇ ਕੁਝ ਕੁ ਉਦਾਹਰਣਾਂ ਦਿੱਤੀਆਂ ਨੇ ਕਿ ਜਦੋਂ ਅਖੀਰਲੇ ਸਮੇਂ ਔਰੰਗਜ਼ੇਬ ਦੁਖੀ ਹੋਇਆ ਮੰਜੇ ਤੇ, ਜਾਂ ਇਉਂ ਕਹਿ ਲਓ ਛੇਜ ਤੇ ਪਿਆ, ਮਰਨ ਸ਼ਯਾ ਤੇ ਪਿਆ, ਤੇ ਉਹ ਚਿੱਠੀਆਂ ਲਿਖਾਉਂਦਾ ਕਾਮ ਬਖਸ਼ ਨੂੰ, ਆਪਣੇ ਪੁੱਤਰ ਨੂੰ ਆਦਮ ਨੂੰ ਲਿਖਾਉਂਦਾ, ਤੇ ਨਾਲ ਕਹਿੰਦਾ ਹੈ ਉਹਨਾਂ ਨੇ ਜੋ ਲਿਖਿਆ ਕਿ ਮੈਂ ਆਇਆ ਸਾਂ ਸੰਸਾਰ ਤੇ ਸਵਾਸ ਲੈ ਕੇ, ਪਰ ਖੱਟ ਕੇ ਕੁਝ ਨਹੀਂ ਚੱਲਿਆ, ਪਾਪਾਂ ਦੀਆਂ ਪੰਡਾਂ ਬੰਨ ਕੇ ਲੈ ਚੱਲਿਆ। ਉਹਦੀਆਂ ਚਿੱਠਾਂ ਵਿੱਚੋਂ ਇਹ ਮਿਲਦਾ ਹੈ کہ اس ویلے فوج نو دین جوگے پیسے نہیں، یہ بھی مل جائے کہ میری قبر دے اتے کوئی روک نہ لائیو، میرا جنازہ جدو نکلے قبر وچ دفنا دیا منہ تے کپڑا نہ دیو، میں سنیا کہ جے مرن والے دا منہ ننگا رکھیا جائے تے خدا او دے گناہ بخش دیندا، او کہنے چٹھیاں کہہ رہی نے کہ من مرضی کرن والا شکست کھا کے دنیا تو ہار کے جا رہا ہے، تے دنیا دی نظر وچ جنوں لوک ہاریا ہویا لکھ دے رہے ودوان، او اخیر لے سمے پتر دے کے سب کوئی دے کے زبرنامہ لکھ دے، او جت کے جاندے نے سچ جانو اے دھرم کا جیکار ہے، دھرم جتدا پیا ہے، دھرم دی شکست پہ ہوندی ہے، صاحب گرو کلگی تر ادھر تکو، اورنگزیب اپنے پتراں دی کیول جنگ دا ایک اگ بال کے چلا گیا ہے، ایک دوجے دے بیری کوئی ٹکر دے نے، تے گرو کلگی تر انتلے سمے سکھاں نوں کہندے نے گھبرایو نا کہ گرو گرنتھ دے لڑ لا چلے آواں، نال جدو پوچھیا ست گرو ایک سنگت دا کی حوال، کہن لگے گرنتھ ہے گرو لڑ پکڑو آکار، نال کیا پنت دے وعدے نوں لوچنا آپس وچ کرنا پیار، پنت دے وعدے نوں لوچنا گرو کے سکھا، اس بندے دا انتلا سما تڑپ دا پیا ہے، تے ایتھے انتلے سمے کہندے پئے نے کہ واہ گرو جی کا خالصہ واہ گرو جی کی فتح، دھرم کا جیکار نہیں، سید کرپالو جی دے سکھاں نے ارداس وچ کیا تے اج وی اسی چاہنے آ کہ میرے داتا دھرم کا جیکار ہووے، پر دھرم کیڑا، ایکو دھرم درڑ ہے سچ کوئی، کیڑا دھرم، سرب دھرم ہے سریش دھرم، ہر کو نام جپ نرمل کرم، تے جدو سکھاں نے بینتی کی تھی تے او دے وچ اج روز مانگنے آ جتھے کہنے آ ست گرو سکھاں نو سکھی دان، کیش دان، رہت دان، ببیک دان، وسا دان، پروسا دان، دانا سر دان، نام دان، سری امرتسر جی دے اشنان، چونکیاں کیرتن دیاں قائم رکھی، چنڈے کیسری نشان چلدے رہن، بنگے جتھے ساڈے کیرتنیے گیانی راگی سور میں سیاست دان پیدا ہونے نے او ادارے کدی بند نہ ہون، چونکیاں چنڈے بنگے جگو جگ اٹل، تے ایک میر کری اے دے سارے پیچھے کیول اکو گلے کہ دھرم کا جیکار، دھرم دا جیکار ہوے، جے سکھ شستر چک پکڑ کے چلے تے دھرم دے جیکار لئی، جے ودیا پڑھ کے چلے دھرم کے جیکار لئی، جے راگ گائے دھرم کے جیکار لئی، تو میر کری کہ جگو جگ اٹل دھرم کا جیکار، تے نال سکھ نوں کی آوے چیتے بولو جی واہگرو، اینوں پرماتما چیتے آوے واہگرو چیتے آوے، میرا گرو گرنتھ صاحب میر کرے گرو کے سکھو، اندر دی سنکیرنتا تھوڑی جی چھڈیے، اپنے آپ نہ ویاخیا بنائی جائیے دھرم دی، گرو گرنتھ صاحب دے شبد دی روشنی وچ، تے جے گرو گرنتھ صاحب نوں تے پڑھنا نہیں ایک پیچھے چھڈ دینا تے کلا پنت پنت دا رولا پائی جائیے، جدن گرنتھ صاحب گرو نوں پیچھے رکھ دیتا پنت کدا رہنا ہے، صاحب تن گرو گرنتھ صاحب میر کرے سانو شبد دی روشنی وچو دھرم دی فلسفے دی سکھی کمان دی جائے دسے، کل ہوں اس تو اگے سکھ ارداس کردا ہے کہ سکھاں دا من نیواں مت اچی، یہ اسی کل نوں وچار کران گے، ہوئیاں بےنت بھلاں کرپالو ساد سنگت جی آپ کرپا کر کے بخش دینیاں، واہ گرو جی کا خالصہ واہ گرو جی کی فتح۔